से, और ये उम्मीद हमारे डॉक्टर्स देते हैं जो जुर्रत और खुलूस से दिन रात कर रहे हैं इंडस हॉस्पिटल, इंडस के तिब्बी मराकज और घर घर जाकर लाखों मुस्तहिक मरीजों का मुफ्त और मेयारी इलाज। इन मरीजों की उम्मीद बने रहिए और इस मुश्किल घड़ी में हमारा साथ दीजिए। दिल की आवाज सुने और दिल खोल के ज़कात और अतियात दें।
For donations and more information, please visit indushospital.ca or call us on 647-914-7070.
लाइन ऑफ क्रेडिट भी ले देंगे, 11 साल के तजुर्बेकार मॉर्गेज अलायंस ब्रोकर कैनी तालिवाल, लाइसेंस नंबर 10530, कॉल 9058122800, 9058122800, और विजिट mortgagebuddies.ca।
ओ छाए पहने कैनी तालिवाल।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच, अपना ड्राइविंग अब्सट्रैक्ट जां सीवीओआर साफ सुथरा रखन लई, जां स्मॉल क्लेम्स कोर्ट मैटर है, तुसी किसे दे दावा करना है, जां तुहाडे दे किसे ने दावा कर देता है, जां तुहाडे विरुद्ध जजमेंट हो गई है, जां तुहाडा किरायेदार तुहानु किराया नहीं दे रहा उस नु कढ़ना है, जां सिटी बाय लॉ दी कोई उल्लंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नु फोन करो 9054519777, 451-9777, 4 मैली ड्राइव यूनिट 23 ब्रैम्पटन दे विच, इसे तो आड़ी ही भाषा विच लाइसेंस्ड पैराडिकल वालों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहना है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होम लाइफ सिल्वर सिटी वाले हरमेल सिद्धू
जी, बिल्कुल ठीक फरमाया तुसी, ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। उन्हें कॉल करो हरमेल सिद्धू नू 647-401-6565
यूनाइटेड ग्रुप ऑफ कंपनी तो संदेश लेके हाजिर हाँ। जेडे मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो, नवे ट्रकों के उत्ते साडे को ब्रांड न्यू ट्रक पहुंचे ने, तुसी होम डिपो ना, लॉबलॉज ना, कैनेडियन टायर ना, कैनेडा पोस्ट के नाल काम कर सकते हो, एजैक्स, कैम्ब्रिज, ब्रैम्पटन, मिसिसागा, विंजर, मोन्ट्रियाल, किसी भी स्टेशन तो काम स्टार्ट कर सकते हो। असी $21 तो $27 तक तुहानू सिटी दे विच पे करते हैं। ब्रांड न्यू ट्रकों के उत्ते सारियां शिफ्टां अवेलेबल ने, मोन्ट्रियाल के सारे पासे नू राउंड ट्रिप अवेलेबल ने, आटवा नू एक दिन के ट्रिप दे विच तुसी एज ए ड्राइवर या ब्रोकर बहुत वधिया पैसा बना सकते हो। हर एक सैटरडे नूं असीं ओपन हाउस लाने 10 to 3 बजे तक, साडी ग्लिडन की लोकेशन के उत्ते, साडा हैड ऑफिस है 101 ग्लिडन रोड ब्रैम्पटन गुरद्वारा साहब के कोल है। ज़्यादा जानकारी लई तुसीं कॉल कर सकते हो 905-453-1400, 905-453-1400। अपलाई टुडे एंड स्टार्ट योर वर्क टुमारो, यूनाइटेड ग्रुप ऑफ कंपनी।
ਕੋਵਿਡ 19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। ਕੋਵਿਡ 19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ ਕੋਵਿਡ 19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਵੀਰਵਾਰ ਦਾ ਦਿਨ ਆ ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਪੂਰੇ ਤੰਦਰੁਸਤ ਹੋਵੋਗੇ। ਚੰਗੀ ਧੁੱਪ ਨਿਕਲੀ ਹੋਈ ਆ ਬਾਹਰ, ਤੇ ਜਿਹੜੇ ਸੱਜਣ ਮਿੱਤਰ ਧੁੱਪ ਦੇ ਵਿੱਚ ਬੈਠਣ 'ਚ ਯਕੀਨ ਰੱਖਦੇ ਆ ਉਹ ਧੁੱਪੇ ਬੈਠੇ ਹੋਣਗੇ ਬਾਕੀ ਘਰਾਂ ਦੇ ਵਿੱਚ, ਤੇ ਕੁਝ ਦੋਸਤ ਮਿੱਤਰ ਆ ਜਿਹੜੇ ਉਹ ਬਾਹਰ ਜ਼ਰੂਰੀ ਕੰਮਾਂ ਦੇ ਲਈ ਨਿਕਲੇ ਹੋਏ ਨੇ। ਹਰ ਰੋਜ਼ ਬੇਨਤੀ ਕਰਦੇ ਹਾਂ ਤੇ ਬੇਨਤੀਆਂ ਕਰ ਕਰਕੇ ਆਪਾਂ ਥੱਕ ਗਏ ਹਾਂ ਜੀ, ਕਿ ਚੰਗੀ ਗੱਲ ਆ ਘਰੇ ਰਿਹਾ ਜਾਵੇ, ਬਾਹਰ ਨਾ ਜਾਇਆ ਜਾਵੇ। ਜੇ ਜ਼ਰੂਰੀ ਕੰਮ ਆ ਤਾਂ ਫਿਰ ਵੀ ਨਾ ਜਾਇਆ ਜਾਵੇ, ਤੇ ਜੇ ਫਿਰ ਵੀ ਬਹੁਤ ਜ਼ਰੂਰੀ ਕੰਮ ਆ ਤਾਂ 2-3 ਵਾਰ 4 ਵਾਰ ਸੋਚ ਕੇ, ਜੇ ਨਹੀਂ ਸਰਦਾ ਤਾਂ ਫਿਰ ਹੀ ਬਾਹਰ ਨਿਕਲਿਆ ਜਾਵੇ। ਭਾਵੇਂ ਆਲੇ ਦੁਆਲੇ ਕਿਹਾ ਜਾ ਰਿਹਾ ਕਿ ਕਾਫੀ ਕੁਝ ਖੁੱਲ ਰਿਹਾ, ਪਰ ਕਿਤੇ ਕਿਤੇ ਸੁਸਤੀ ਦਿਖਾਉਣੀ ਚੰਗੀ ਹੁੰਦੀ ਆ ਲਾਈਫ ਦੇ ਵਿੱਚ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਬਈ ਹਰ ਵਾਰ ਮੂਹਰੇ ਹੋ ਕੇ ਹੀ ਜਾਣਾ, ਬਹੁਤੀ ਵਾਰ ਪਿੱਛੇ ਰਹਿ ਕੇ ਵੀ ਕੰਮ ਕਰ ਸਕਦਾ ਹੁੰਦਾ। ਤੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਪਿੱਛੇ ਰਹਿ ਜਾਣਾ ਹਾਲਾਤ ਦੇ ਵਿੱਚ, ਭਾਵੇਂ ਸਾਰੇ ਕਹੀ ਜਾਣ ਵੀ ਕੋਈ ਨੀ ਕੋਈ ਨੀ, ਕੋਈ ਫਰਕ ਨੀ ਪੈਂਦਾ ਕੋਈ ਫਰਕ ਨੀ ਪੈਂਦਾ, ਫਿਰ ਵੀ ਜੇ ਸਰਦਾ ਤੁਹਾਡਾ ਤੇ ਘਰੇ ਬੈਠ ਕੇ ਸਾਰ ਲਓ, ਚੰਗੀ ਗੱਲ ਆ। ਤੁਹਾਡਾ ਫਾਇਦਾ, ਤੁਹਾਡੇ ਪਰਿਵਾਰ ਦਾ ਫਾਇਦਾ, ਦੇਸ਼ ਦਾ ਫਾਇਦਾ, ਸਾਰੇ ਸਮਾਜ ਦਾ ਫਾਇਦਾ। ਤਰ੍ਹਾਂ ਤਰ੍ਹਾਂ ਦੀਆਂ ਰਾਇਆਂ ਸਾਡੇ ਕੋਲੇ ਆ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੇ ਆਰਟੀਕਲਸ ਲਿਖੇ ਜਾ ਰਹੇ ਨੇ। ਕੋਈ ਕਹਿੰਦਾ ਜੀ ਵੈਕਸੀਨ ਆਊਗੀ ਫਿਰ ਹੀ ਸਾਰਿਆਂ ਦਾ ਬਚਾਅ ਹੋਊਗਾ, ਕੋਈ ਕਹਿੰਦਾ ਇਹ ਜਿਹੜਾ ਕਰੋਨਾ ਵਾਇਰਸ ਹੈਗਾ ਇਹ ਆਪਣੀ ਮੌਤ ਆਪੇ ਮਰ ਜੂਗਾ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਚਾਈਨਾ ਦੇ ਵਿੱਚ ਕਈ ਮਿਲੀਅਨ ਲੋਕਾਂ ਨੂੰ ਫਿਰ ਘਰਾਂ ਦੇ ਵਿੱਚ ਤਾੜਿਆ ਗਿਆ, ਕੁਝ ਸ਼ਹਿਰਾਂ ਦੇ ਵਿੱਚ ਕੁਛ ਹੋਰ ਕਿਸਮ ਦੇ ਵਾਇਰਸ ਨੇ ਜਿਹੜੇ ਕਹਿੰਦੇ ਉਹਨਾਂ ਨੇ ਸਿਰ ਚੁੱਕਿਆ। ਕੱਲ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਕੀਤੀ ਸੀ। ਖੈਰ ਜੀ, ਅਸੀਂ ਤਾਂ ਇਹੀ ਤੁਹਾਨੂੰ ਬੇਨਤੀ ਕਰਨੀ ਆ ਕਿ ਬਹੁਤਾ ਡਰਨ ਦੀ ਲੋੜ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ, ਖੁਸ਼ ਰਹੋ, ਹੱਸਦੇ ਰਹੋ ਤੇ ਆਪਣੇ ਘਰ ਦੇ ਵਿੱਚ ਤੜੇ ਰਹੋ। ਇਹ ਵੀ ਕਿਹਾ ਜਾਂਦਾ ਕਿ ਜੇ ਵਿਪਤਾ ਪਈ ਹੋਵੇ ਤੇ ਬੰਦਾ ਬਹੁਤਾ ਹੀ ਡਰ ਜੇ ਫਿਰ ਵੀ ਉਹਦੀ ਇਮਿਊਨਿਟੀ ਲੋ ਹੋ ਜਾਂਦੀ ਆ। ਇਸ ਕਰਕੇ ਹੱਸੋ ਖੇਡੋ ਚਾਰ ਦੀਵਾਰੀ ਦੇ ਵਿੱਚ, ਤੇ ਚੰਗੀ ਗੱਲ ਆ ਜੀ। ਖੁਸ਼ ਰਹੋ, ਸਾਵਧਾਨੀਆਂ ਵਰਤੋ, ਜੇ ਐਮਰਜੈਂਸੀ ਕਿਤੇ ਜਾਣਾ ਵੀ ਪੈਂਦਾ ਫਿਰ ਵੀ ਸਾਵਧਾਨੀ ਵਰਤੋ। ਮੈਂ ਕਾਫੀ ਦੇਰ ਤੋਂ ਫੇਸਬੁੱਕ ਦੇ ਉੱਤੇ ਪੜ੍ਹਿਆ, ਇੱਕ ਦੋ ਸੱਜਣਾਂ ਨੇ ਲਿਖਿਆ, ਮੈਂ ਵਾਰ ਵਾਰ ਪੜ੍ਹਦਾ ਹੁੰਦਾ ਬਈ ਪੰਜਾਬੀ ਦੇ ਵਿੱਚ, ਇੰਗਲਿਸ਼ ਤਾਂ ਆਪਾਂ ਫਿਜ਼ੀਕਲ ਡਿਸਟੈਂਸਿੰਗ ਕਹਿ ਦਿੰਦੇ ਹਾਂ ਕਿ ਥੋੜ੍ਹਾ ਜਿਹਾ ਗੈਪ ਪਾ ਕੇ ਚੱਲੋ, 6 ਫੁੱਟ ਦਾ ਗੈਪ, 7 ਦਾ ਪਾ ਲਓ, 10 ਦਾ ਪਾ ਲਓ, ਫਾਇਦਾ ਹੀ ਫਾਇਦਾ ਜੀ, ਜਿੰਨਾ ਗੈਪ ਪਾ ਲਓਗੇ ਉਨਾ ਫਾਇਦਾ ਹੀ ਆ। ਪਰ ਕਈ ਵਾਰੀ ਸਾਹਮਣੇ ਵਾਲਾ ਗੈਪ ਨਹੀਂ ਪਾਉਂਦਾ, ਤੁਸੀਂ ਪਿੱਛੇ ਨੂੰ ਹੁੰਦੇ ਜਾਂਦੇ ਹੋ, ਸਾਹਮਣੇ ਵਾਲਾ ਉੱਤੇ ਚੜ੍ਹਦਾ ਹੁੰਦਾ। ਤੇ ਪੰਜਾਬੀ ਚ ਨਾ ਇੱਕ ਸ਼ਬਦ ਆ, ਉਹਦਾ ਮੀਨਿੰਗ ਤੁਸੀਂ ਉਹਦਾ ਭਾਵ ਅਰਥ ਧਿਆਨ ਨਾਲ ਮਤਲਬ ਕੱਢਿਓ, ਉਹਨੂੰ ਗਲਤ ਪਾਸੇ ਨਾ ਲੈ ਕੇ ਜਾਇਓ। ਪਿਓਰ ਪੰਜਾਬੀ, ਠੇਠ ਪੰਜਾਬੀ ਚ ਸ਼ਬਦ ਆ ਵੀ ਜੇ ਕੋਈ ਬਹੁਤਾ ਹੀ ਨੇੜੇ ਲੱਗੇ ਉਹਨੂੰ ਕਹੇ ਮਨ ਚ ਕਹੋ ਉਹਨੂੰ ਪਰਾਂ ਮਰ ਉੱਤੇ ਨਾ ਚੜ੍ਹ, ਇਹ ਇਹ ਪੰਜਾਬੀ ਦਾ ਸ਼ਬਦ ਆ। ਜੇ ਕੋਈ ਬਹੁਤਾ ਹੀ ਨੇੜੇ ਹੁੰਦਾ ਨਾ ਵਿਅਕਤੀ ਤੇ ਮਨ ਦੇ ਵਿੱਚ ਉਹ ਸੋਚੋ, ਅਸੀਂ ਕਈ ਵਾਰੀ ਘਰਾਂ ਚ ਵੀ ਪਿਆਰ ਨਾਲ ਵੀ ਇਹ ਗੱਲ ਕਹਿ ਦਿੰਦੇ ਹੁੰਦੇ ਹਾਂ, ਬਹੁਤਾ ਜਿਹੜੇ ਕੋਈ ਨੇੜੇ ਲੱਗਦਾ ਉਹਨੂੰ ਕਹਿੰਦਾ ਪਰਾਂ ਮਰ ਸਾਡੇ ਉੱਤੇ ਨਾ ਚੜ੍ਹ ਐਵੇਂ। ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਠੇਠ ਪੰਜਾਬੀ ਦੀ, ਤੇ ਆਪਣੇ ਆਪ ਤੇ ਵੀ ਲਾਗੂ ਕਰਨੀ ਚਾਹੀਦੀ ਵੀ ਸਾਡੇ ਕੋਲੇ ਕੋਈ ਖੜਾ ਅਸੀਂ ਐਵੇਂ ਹੀ ਉਹਦੇ ਮੂੰਹ ਕੋਲੇ ਮੂੰਹ ਕਰੀ ਜਾਈਏ, ਉਹਦੇ ਨੇੜੇ ਹੋਈ ਜਾਈਏ। ਇਹ ਗੱਲਾਂ ਚੰਗੀਆਂ ਨੇ, ਇਹ ਇਸ ਸੁਸਾਇਟੀ ਦਾ, ਇਸ ਸਮੇਂ ਦਾ, ਅੱਜ ਕੱਲ ਦੇ ਹਾਲਾਤ ਦਾ ਇਹ ਮਤਲਬ ਇਹ ਨੋਰਮ ਬਣ ਗਿਆ। ਇਹਨੂੰ ਰੂਲ ਕਹਿ ਲਓ, ਆਪੇ ਬਣਾਇਆ ਨਿਯਮ ਕਹਿ ਲਓ, ਸਰਕਾਰਾਂ ਦੁਆਰਾ ਠੋਸਿਆ ਹੋਇਆ ਨਿਯਮ ਕਹਿ ਲਓ, ਪਰ ਇਹ ਚੰਗੀ ਗੱਲ ਆ ਜਿਹਨੇ ਇਹ ਅਡੋਪਟ ਕਰ ਲਿਆ ਤੇ ਉਹ ਖੁਸ਼ ਰਹੂਗਾ, ਸੁਖੀ ਰਹੂਗਾ, ਤੰਦਰੁਸਤ ਰਹੂਗਾ। ਵੈਸੇ ਖੁਸ਼, ਸੁਖੀ ਤੇ ਤੰਦਰੁਸਤ ਤਾਂ ਬਹੁਤਿਆਂ ਨੇ, ਦੂਜਿਆਂ ਨੇ ਵੀ ਰਹਿ ਜਾਣਾ 80% ਲੋਕਾਂ ਨੇ। ਕੱਲ੍ਹ ਸਿਰਫ 20% ਦੀ ਆਉਂਦੀ ਹੈ, ਤੇ 20% ਚੋਂ ਵੀ ਜਿਹੜੇ 5-4% ਆ ਉਹਨਾਂ ਤੇ ਆ ਕੇ ਅੜ ਜਾਂਦੀ ਹੈ। ਇਸੇ ਕਰਕੇ ਵਾਰ ਵਾਰ ਅਸੀਂ ਤੁਹਾਨੂੰ ਹਰ ਰੋਜ਼ ਬੇਨਤੀ ਕਰਦੇ ਹਾਂ, ਪਰ ਇੰਨਾ ਵੀ ਕੋਈ ਸੀਰੀਅਸ ਲੈਣ ਦੀ ਲੋੜ ਨਹੀਂ। ਬਸ ਜਦੋਂ ਵਿਚਾਰ ਰੱਖਿਆ ਹੋਇਆ ਤੇ ਘਰ ਦੇ ਵਿੱਚ ਆ ਕੇ ਤੁਹਾਨੂੰ ਕੋਈ ਨਹੀਂ ਕੁਛ ਕਹਿਣ ਲੱਗਿਆ ਆ ਕੇ, ਇੰਨਾ ਜ਼ਰੂਰ ਆ ਜਿਹੜੇ ਲੋਕ ਵਿਦੇਸ਼ਾਂ ਚੋਂ ਆ ਰਹੇ ਨੇ ਨਾ, ਜਿਵੇਂ ਇੰਡੀਆ ਤੋਂ ਆ ਰਹੇ ਆ, ਉਹ ਕਈ ਵਾਰੀ ਬਹੁਤ ਲਾਈਟਲੀ ਲੈਂਦੇ ਆ, ਕਿਉਂਕਿ ਤੁਹਾਨੂੰ ਉੱਥੇ ਸਾਡੇ ਸਮਾਜ ਦਾ ਪਤਾ ਹੈ ਵੀ ਮਿਲਣ ਗਿਲਣ ਆਏ, ਪਤਾ ਲੈਣ ਆਏ, ਆਹ ਹੋ ਗਿਆ ਉਹ ਹੋ ਗਿਆ। ਹੁਣ ਤਾਂ ਖੈਰ ਲੋਕ ਡਰੇ ਹੋਏ ਨੇ, ਪਰ ਇੱਥੇ ਆ ਕੇ 15 ਦਿਨਾਂ ਦਾ ਜਿਹੜਾ ਇਕਾਂਤਵਾਸ ਆ ਉਹਦੇ 'ਚ ਰਹਿਣਾ ਉਹਨਾਂ ਨੂੰ ਬਹੁਤ ਔਖਾ ਲੱਗਦਾ। ਇਸ ਕਰਕੇ ਉਹ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆ ਜਾਂਦੇ ਆ, ਉਹ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਜਾਂਦੇ ਆ, ਜਿਵੇਂ ਉਹਨਾਂ ਦੀਆਂ ਬਾਹਾਂ ਆਕੜ ਗਈਆਂ ਹੋਣ ਨਾ ਵੀ ਮਿਲਿਆ ਨੂੰ ਬਹੁਤ ਸਾਲ ਹੋ ਗਏ ਹੋਣ। ਇਸ ਆਦਤ ਤੋਂ ਸਾਨੂੰ ਛੁਟਕਾਰਾ ਪਾਉਣਾ ਚਾਹੀਦਾ। ਕਿਹਾ ਗਿਆ ਵੀ ਪੁਲਿਸ ਵਾਲੇ ਹੁਣ ਘਰਾਂ 'ਚ ਆਉਂਦੇ ਨੇ, ਕਹਿੰਦੇ ਕੋਈ, ਮੇਰਾ ਖਿਆਲ ਮੈਂ ਖਬਰ ਪੜ੍ਹ ਰਿਹਾ ਸੀ, ਜੇ ਮੈਂ ਭੁੱਲਦਾ ਨਾ ਹੋਵਾਂ, ਸਾਰੇ ਕੈਨੇਡਾ 'ਚ 200-300 ਟ੍ਰਿਪ ਲਾਏ ਨੇ ਪੁਲਿਸ ਵਾਲਿਆਂ ਨੇ, ਵੀ ਉਹ ਦੇਖਦੇ ਨੇ ਵਾਕਿਆ ਵੀ ਇਹ ਇਕਾਂਤਵਾਸ 'ਚ ਰਹਿ ਰਹੇ ਨੇ ਜਿਹੜੇ ਬਾਹਰੋਂ ਆਏ ਨੇ। 15 ਦਿਨਾਂ ਦਾ ਸਰਕਾਰ ਦਾ ਮੈਂਡੇਟਰੀ ਰੂਲ ਬਣਾਇਆ ਹੋਇਆ ਇਹ ਵੀ, ਜਿਹੜੇ ਬਾਹਰੋਂ ਆਉਂਦੇ ਨੇ ਕੈਨੇਡਾ ਦੇ ਵਿੱਚ, ਤੇ ਉਹਨਾਂ ਨੇ 15 ਦਿਨ ਅਲੱਗ ਰਹਿਣਾ। ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖਿਓ ਕਿਹੜੇ ਕਿਹੜੇ ਇੰਡੀਆ ਤੋਂ ਆਏ ਨੇ, ਕਿ ਸੱਚੀ ਮੁੱਚੀ ਅਲੱਗ ਰਹਿੰਦੇ ਨੇ ਉਹ। ਜੇ ਕਮਰੇ ਦੇ ਵਿੱਚ ਰਹਿੰਦੇ ਤੇ ਭਾਈ ਕਮਰੇ 'ਚ ਹੀ ਰਹੋ, ਐਵੇਂ ਬਾਹਰ ਗਰੋਸਰੀ ਲੈਣ ਨਾ ਤੁਰ ਜਿਓ। ਹੋ ਸਕਦਾ ਸਿਮਟਮਸ, ਬਹੁਤੇ ਲੋਕਾਂ ਨੂੰ ਸਿਮਟਮਸ ਨਹੀਂ ਹੁੰਦੇ, ਹੋ ਸਕਦਾ ਤੁਹਾਨੂੰ ਵੀ ਸਿਮਟਮ ਨਾ ਹੋਣ, ਤੁਹਾਡੀ ਬੋਡੀ ਬੜੀ ਸਟਰੋਂਗ ਹੋਵੇ, ਇਮਿਊਨ ਸਿਸਟਮ ਸਟਰੋਂਗ ਹੋਵੇ, ਪਰ ਇਹ ਖਿਆਲ ਰੱਖੋ ਕਿ ਕੋਈ ਕੈਰੀਅਰ ਵੀ ਹੋ ਸਕਦਾ ਇਸ ਵਾਇਰਸ ਦਾ। ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ, ਜਿਹੜਾ ਅਧਿਕ ਦੁਸ਼ਮਣ ਹੈਗਾ ਕਹਿੰਦੇ, ਉਹਦੇ ਤੇ ਉਹਦੇ ਖਿਲਾਫ ਅਸੀਂ ਜੰਗ ਆ ਜਿਹੜੀ ਜਿੱਤਣੀ ਆ। ਬੜੀਆਂ ਤਾਰੀਫਾਂ ਹੋ ਰਹੀਆਂ ਸੀ ਜੀ ਸਰਕਾਰ ਦੀਆਂ ਹੁਣ ਤੱਕ, ਤੇ ਪਹਿਲਾਂ ਜਿਹੜਾ ਕੋਈ ਬੋਲਦਾ ਸੀ ਮਾੜਾ ਮੋਟਾ ਉਹਨੂੰ ਕਹਿੰਦੇ ਸੀ ਜੀ ਬੋਲਣਾ ਨਹੀਂ ਚਾਹੀਦਾ, ਬਸ ਸਰਕਾਰ ਪੈਸੇ ਦੇਈ ਜਾਂਦੀ ਆ, ਸਰਕਾਰ ਆਹ ਕਰੀ ਜਾਂਦੀ ਆ, ਉਹ ਕਰੀ ਜਾਂਦੀ ਆ, ਘਰੇ ਬੈਠਿਆਂ ਨੂੰ $2000 ਮਿਲੀ ਜਾਂਦਾ, ਇਹ ਠੀਕ ਆ ਸਾਰਾ ਕੁਛ, ਪਰ ਨੁਕਤਾਚੀਨੀ ਵੀ ਹੋਣੀ ਚਾਹੀਦੀ ਸਰਕਾਰ ਦੀ। ਇੱਕ ਦਿਨ ਆਪਾਂ ਆਪਣੇ ਰੇਡੀਓ ਦੇ ਪ੍ਰੋਗਰਾਮ 'ਤੇ ਇਹ ਗੱਲਬਾਤ ਕੀਤੀ, ਨਗਾਰਾ ਰੇਡੀਓ 'ਚ, ਕਾਫੀ ਦੇਰ ਹੋ ਗਈ, ਬਈ ਵੇਲੇ ਦੀ ਨਮਾਜ਼ ਅਤੇ ਇੱਕ ਵੇਲੇ ਦੀਆਂ ਟੱਕਰਾਂ, ਜੇ ਕਿਤੇ ਪਹਿਲਾਂ ਹੀ ਜਦੋਂ ਸਿਰਫ 2 ਪੇਸ਼ੰਟ ਆਏ ਸੀ ਅਤੇ ਸ਼ਾਇਦ 27-28 ਜਨਵਰੀ ਸੀ ਜਦੋਂ ਮੁੱਦਾ ਉੱਠਿਆ ਸੀਗਾ ਪਾਰਲੀਮੈਂਟ ਦੇ ਵਿੱਚ, ਅਤੇ ਜੇ ਉਦੋਂ ਜਾਂ ਉਸ ਤੋਂ ਥੋੜ੍ਹਾ ਜਿਹਾ ਬਾਅਦ 'ਚ ਵੀ ਧਿਆਨ ਦਿੱਤਾ ਹੁੰਦਾ ਤਾਂ ਅੱਜ ਸਾਡੀ ਇਕੋਨਮੀ ਦੀ ਹਾਲਤ ਜਾਂ ਸਾਡੀ ਹਾਲਤ ਇਹ ਨਾ ਹੁੰਦੀ। ਉਦੋਂ ਸਾਡੀ ਸਰਕਾਰ ਨੇ ਅਤੇ ਸਾਡੇ ਸਿਸਟਮ ਨੇ ਅਣਗਹਿਲੀ ਦਿਖਾਈ ਆ। ਇਹ ਗੱਲ ਜਦੋਂ ਵੀ ਚੱਲੂਗੀ, ਜਿੱਥੇ ਸਰਕਾਰ ਦੁਆਰਾ ਦਿੱਤੇ ਗਏ ਬੈਨੀਫਿਟ ਉਹਦੀ ਐਪਰੀਸ਼ੀਏਸ਼ਨ ਕੀਤੀ ਜਾਊਗੀ ਵੀ ਆਮ ਬੰਦੇ ਦਾ ਫਾਇਦਾ ਹੋਇਆ, ਦੇਣ ਦੇ ਢੰਗ 'ਤੇ ਨੁਕਤਾਚੀਨੀ ਕੀਤੀ ਜਾਊਗੀ, ਪਰ ਨਾਲ ਦੀ ਨਾਲ ਇਸ ਮਸਲੇ ਨੂੰ ਨਜਿੱਠਣ ਪ੍ਰਤੀ ਦਿਖਾਈ ਸੁਸਤੀ ਦੀ ਵੀ ਨਿਖੇਧੀ ਕੀਤੀ ਜਾਊਗੀ, ਉਹਦੀ ਵੀ ਚਰਚਾ ਹੁੰਦੀ ਰਹੂਗੀ। ਕਾਸ਼ ਕਿਤੇ ਪਹਿਲਾਂ ਹੀ ਇਹ ਪਾਬੰਦੀਆਂ ਲਾ ਦਿੱਤੀਆਂ ਗਈਆਂ ਹੁੰਦੀਆਂ, ਏਅਰਪੋਰਟਸ 'ਤੇ ਪ੍ਰੋਪਰ ਸਕਰੀਨਿੰਗ ਕੀਤੀ ਹੁੰਦੀ, ਫਲਾਈਟਸ ਬੰਦ ਕੀਤੀਆਂ ਹੁੰਦੀਆਂ, ਖਾਸ ਕਰਕੇ ਉਹਨਾਂ ਦੇਸ਼ਾਂ ਤੋਂ ਜਿਹੜੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹ ਬਿਮਾਰੀ ਬਹੁਤ ਵੱਧ ਫੁੱਲ ਰਹੀ ਸੀ, ਫੋਰ ਐਗਜ਼ਾਮਪਲ ਚਾਈਨਾ ਦੇ ਵਿੱਚ, ਤਾਂ ਹੋ ਸਕਦਾ ਅਸੀਂ ਅੱਜ ਮੂਹਰਲੀਆਂ ਕਤਾਰਾਂ 'ਚ ਹੁੰਦੇ ਉਹਨਾਂ ਦੇਸ਼ਾਂ ਦੀਆਂ ਜਿੱਥੇ ਇਹ ਫੈਲਿਆ ਹੀ ਨਹੀਂ, ਜਾਂ ਜਿੱਥੇ ਜਿੱਥੇ ਬਹੁਤ ਤੇਜ਼ੀ ਨਾਲ ਕੰਟਰੋਲ ਕਰ ਲਿਆ ਗਿਆ। ਬਹੁਤ ਪਛੜੇ ਦੇਸ਼ਾਂ ਨੇ ਜਿਨ੍ਹਾਂ ਨੂੰ ਪਛੜੇ ਦੇਸ਼ ਸਮਝਿਆ ਜਾਂਦਾ, ਉਹਨਾਂ ਨੇ ਬਹੁਤ ਤੇਜ਼ੀ ਨਾਲ ਇਹਦੇ ਉੱਤੇ ਕਾਬੂ ਪਾਇਆ। ਚਲੋ ਦੇਸ਼ਾਂ ਦੇ ਵਿੱਚ ਵੀ ਅੱਗੇ ਸੂਬਿਆਂ ਦੀ ਗੱਲ ਹੋਵੇ, ਤੇ ਸ਼ਿਵਿੰਦਰ ਨੇ ਗੱਲ ਕੀਤੀ ਸੀ ਕਿ ਕੇਰਲਾ ਸੂਬੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ, ਵਿਗਿਆਨਕ ਢੰਗ ਦੇ ਨਾਲ ਇਸ ਬਿਮਾਰੀ ਦੇ ਉੱਤੇ ਕਾਬੂ ਪਾਉਣ ਦੀ ਗੱਲ ਚੱਲੀ ਆ। ਕੋਰੀਆ ਦੇ ਵਿੱਚ, ਤਾਇਵਾਨ ਦੇ ਵਿੱਚ, ਸਿੰਗਾਪੁਰ ਦੇ ਵਿੱਚ, ਕਈ ਥਾਵਾਂ 'ਤੇ ਕੰਮ ਬਾਅਦ ਦੇ ਵਿੱਚ ਵਿਗੜਿਆ ਵੀ ਆ, ਪਰ ਜਿੱਥੇ ਜਿੱਥੇ ਪੇਸ਼ੈਂਟ ਆਉਂਦੇ ਗਏ ਅਤੇ ਉਹਨਾਂ ਨੇ ਉੱਥੇ ਉੱਥੇ ਉਹਨਾਂ ਨੂੰ ਮਤਲਬ ਇਕਾਂਤਵਾਸ ਦੇ ਵਿੱਚ ਧੱਕੇ ਦੇ ਨਾਲ ਜਬਰੀ ਜਾਂ ਘਰਾਂ ਦੇ ਵਿੱਚ ਉਹਨਾਂ ਨੂੰ ਤਾੜਦੇ ਰਹੇ, ਅਤੇ ਉਹਨਾਂ ਨੇ ਪ੍ਰੋਟੈਕਟ ਕਰਕੇ ਰੱਖਿਆ ਆਲੇ ਦੁਆਲੇ ਦੇ ਇਲਾਕੇ ਨੂੰ। ਸਾਡੀ ਸਰਕਾਰ ਨੇ ਜੇ ਉਦੋਂ ਥੋੜ੍ਹਾ ਜਿਹਾ ਧਿਆਨ ਦਿੱਤਾ ਹੁੰਦਾ ਤਾਂ ਹੋ ਸਕਦਾ ਇਹ ਬਿਮਾਰੀ ਇੰਨੀ ਇੱਥੇ ਨਾ ਫੈਲਦੀ। ਪਰ ਇੱਥੇ ਕੜਾਮ ਚੌਧਰੀ ਬਹੁਤ ਨੇ, ਜਦੋਂ ਕਿਤੇ ਮਾੜੀ ਜਿਹੀ ਨੁਕਤਾਚੀਨੀ ਕਰੀਏ ਉਹ ਕਹਿਣਗੇ ਜੀ ਹੁਣ ਨੁਕਤਾਚੀਨੀ ਦਾ ਵੇਲਾ ਨੀ। ਉਹਨਾਂ ਨੂੰ ਪੁੱਛੇ ਵੀ ਭਲਿਓ ਮਾਨਸੋ, ਨੁਕਤਾਚੀਨੀ ਹੋਣੀ ਚਾਹੀਦੀ ਆ, ਜੇ ਕੋਈ ਕੰਮ ਕਰ ਰਿਹਾ ਉਹਦੀ ਐਪਰੀਸ਼ੀਏਸ਼ਨ ਵੀ ਹੋਣੀ ਚਾਹੀਦੀ ਆ, ਜੇ ਕਿਤੇ ਫਰਕ ਰਹਿ ਰਿਹਾ ਤੇ ਨੁਕਤਾਚੀਨੀ ਵੀ ਹੋਣੀ ਚਾਹੀਦੀ ਆ। ਇਹ ਨੁਕਤਾਚੀਨੀ ਕੋਈ ਕੋਈ ਐਂ ਕੋਈ ਗੁਨਾਹ ਨੀ, ਨੁਕਤਾਚੀਨੀ ਕਰਨਾ, ਕਿਸੇ ਦਾ ਕ੍ਰਿਟਿਸਿਜ਼ਮ ਕਰਨਾ, ਖਾਸ ਕਰਕੇ ਜਦੋਂ ਉਹ ਵਰਤਾਰਾ ਸਾਨੂੰ ਸਾਰਿਆਂ ਨੂੰ ਅਫੈਕਟ ਕਰਦਾ। ਨਾਲੇ ਜੀ ਜ਼ੁਬਾਨ ਕਾਹਦੇ ਲਈ ਲੱਗੀ ਆ, ਬੋਲਣਾ ਸਾਰਿਆਂ ਦਾ ਹੱਕ ਆ, ਵਿਚਾਰ ਦੇਣ ਲਈ ਦਿਮਾਗ ਲੱਗਿਆ, ਜੇ ਦਿਮਾਗ ਨੇ ਵਿਚਾਰ ਨਹੀਂ ਦੇਣੇ ਤਾਂ ਦਿਮਾਗ ਨੂੰ ਤੂੜੀ ਵਾਲੇ ਕੋਠੇ ਦੇ ਵਿੱਚ ਸਿੱਟ ਦੇਣਾ ਚਾਹੀਦਾ। ਕਾਹਦੇ ਲਈ ਦਿਮਾਗ ਸਿਰਾਂ ਦੇ ਵਿੱਚ ਰੱਖਿਆ? ਮੇਰਾ ਖਿਆਲ ਹੋ ਸਕਦਾ ਕੋਈ ਵਿਸ਼ੇਸ਼ ਕਿਸਮ ਦੀ ਸਰਜਰੀ ਵੀ ਆ ਜਾਵੇ, ਵੀ ਬੰਦਾ ਜਿਹੜਾ ਉਹ ਦਿਮਾਗ ਆਪਦਾ ਕੱਢ ਕੇ ਪਾਸੇ ਰੱਖ ਦੇ। ਜਿਹੜੇ ਭਗਤ ਹੁੰਦੇ ਨੇ ਬਹੁਤ ਵੱਡੇ, ਸਰਕਾਰਾਂ ਦੇ ਭਗਤ ਹੁੰਦੇ ਨੇ, ਸਿਸਟਮ ਦੇ ਭਗਤ ਹੁੰਦੇ ਨੇ, ਸਲੇਵ ਆਫ ਦਾ ਸਿਸਟਮ ਜਿਹਨਾਂ ਨੂੰ ਕਹਿੰਦੇ ਆ, ਉਹ ਸਿਸਟਮ ਦੇ ਖਿਲਾਫ ਤੇ ਸਰਕਾਰਾਂ ਦੇ ਖਿਲਾਫ ਉਹ ਇੱਕ ਗੱਲ ਵੀ ਨਹੀਂ ਸੁਣ ਸਕਦੇ। ਮਾੜੀ ਜੀ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਪਾਓ, ਰੇਡੀਓ ਤੇ ਗੱਲ ਕਰੋ, ਬਸ ਉਹਨੂੰ ਉਸ ਗੱਲ ਨੂੰ ਉਹਦੀ ਉਹਦੀ ਟਰੂ ਸੈਂਸ ਦੇ ਵਿੱਚ ਨਹੀਂ ਲੈਂਦੇ। ਉਹਨੂੰ ਬਸ ਉਹ ਕਹਿੰਦੇ ਜੀ ਹਰ ਗੱਲ ਤੇ ਹੇਠੀ ਕਰਦੇ ਨੇ, ਹਰ ਗੱਲ ਦੇ ਉੱਤੇ ਬੋਲਦੇ ਨੇ, ਵੀ ਭਲਾ ਰੇਡੀਓ ਵਾਲੇ ਨੇ ਹੋਰ ਕੀ ਆਲੂ ਛਿੱਲਣੇ ਨੇ ਬੈਠ ਕੇ ਇੱਥੇ, ਰੇਡੀਓ ਟੀਵੀ ਵਾਲੇ ਨੇ, ਪੱਤਰਕਾਰਾਂ ਨੇ। ਇੱਕ ਤਾਂ ਗੋਦੀ ਮੀਡੀਆ ਹੁੰਦਾ ਜਿਹਨਾਂ ਨੇ ਸਾਰਾ ਦਿਨ ਬੱਲੇ ਬੱਲੇ ਕਰਨੀ ਆ ਸਰਕਾਰਾਂ ਦੀ। ਇੱਕ ਹੁੰਦਾ ਇੰਡੀਪੈਂਡੈਂਟ ਜਰਨਲਿਜ਼ਮ, ਜਰਨਲਿਸਟ ਨੇ ਜਿਹੜੇ ਉਹਨੇ ਆਪਣੀ ਆਪਣੇ ਦਿਮਾਗ ਦੇ ਨਾਲ ਸੋਚਣਾ, ਉਹਨੇ ਡਾਟਾ ਦਾ ਅਨੈਲਿਸਿਸ ਕਰਨਾ, ਉਹਨੇ ਅਨੈਲਿਸਿਸ ਕਰਕੇ ਆਪਣੇ ਵਿਚਾਰ ਦੇਣੇ ਨੇ। ਸਾਡਾ ਰੇਡੀਓ ਪ੍ਰੋਗਰਾਮ ਹੈਗਾ, ਅਸੀਂ ਇੱਕ ਘੰਟਾ ਆਪਣੇ ਵਿਚਾਰ ਦਿੰਦੇ ਹਾਂ, ਉਸ ਤੋਂ ਬਾਅਦ ਅਸੀਂ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਮਾੜਾ ਮੋਟਾ ਵਿਚਾਰ ਵਿਚੂਰ ਦੇ ਦਿੰਦੇ। ਵੈਸੇ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਹਰ ਇੱਕ ਪੱਤਰਕਾਰ ਹੈਗਾ, ਪਰ ਕਈ ਜਿਹੜੀਆਂ ਰਾਜ ਕਰ ਰਹੀਆਂ ਪਾਰਟੀਆਂ ਦੇ ਭਗਤ ਨੇ ਜਾਂ ਈਵਨ ਵਿਰੋਧੀ ਪਾਰਟੀਆਂ ਦੇ ਭਗਤ ਨੇ, ਉਹਨਾਂ ਨੇ ਆਪਣੀਆਂ ਪਾਰਟੀਆਂ ਦੀਆਂ ਪਾਲਿਸੀਆਂ ਹੀ ਸਲਾਉਣੀਆਂ ਹੁੰਦੀਆਂ। ਜਿਵੇਂ ਅਲੱਗ ਅਲੱਗ ਧਰਮਾਂ ਵਾਲੇ ਆਪਣੇ ਧਰਮਾਂ ਦੇ ਗ੍ਰੰਥਾਂ ਜਿਹੜਾ ਕੁਛ ਲਿਖਿਆ ਹੁੰਦਾ ਨਾ ਉਹਨੂੰ ਕਹੀ ਜਾਣਗੇ, ਉਹ ਜੀ ਉਹੀ ਸੱਚ ਆ, ਉਹੀ ਸੱਚ ਆ, ਉਹਨਾਂ ਨੇ ਬਾਕੀ ਗ੍ਰੰਥ ਚਾਂ ਤਾਂ ਪੜ੍ਹੇ ਨਹੀਂ ਹੁੰਦੇ, ਤੇ ਜਾਂ ਉਹਨਾਂ ਨੇ ਧੋਖੇ ਨਹੀਂ ਹੁੰਦੇ, ਉਹਨਾਂ ਨੂੰ ਆਪਣਾ ਆਪ ਹੀ ਸੱਚ ਆ ਜਿਹੜਾ ਉਹ ਦਿਖਾਈ ਦਿੰਦਾ, ਬਸ ਵੀ ਸਾਡਾ ਹੀ ਸਾਰਾ ਕੁਛ ਲਿਖਿਆ ਹੋਇਆ। ਇਵੇਂ ਹੀ ਇਹ ਪੋਲੀਟੀਕਲ ਪਾਰਟੀਆਂ ਵਾਲੇ ਹੁੰਦੇ ਨੇ, ਰਾਜ ਕਰ ਰਹੀ ਜਿਹੜੀ ਪਾਰਟੀ ਆ ਉਹਨਾਂ ਨੇ, ਰਾਜ ਕਰ ਰਹੀ ਪਾਰਟੀ ਜਿਹੜਾ ਕੁਛ ਕਹਿੰਦੀ ਆ ਬਸ ਸਤ ਬਚਨ, ਤੇ ਜਿਹੜੀ ਵਿਰੋਧੀ ਪਾਰਟੀ ਆ ਜੇ ਵਿਰੋਧੀ ਪਾਰਟੀ ਕੁਛ ਕਹਿੰਦੀ ਆ, ਵਿਰੋਧੀ ਪਾਰਟੀਆਂ ਦੇ ਭਗਤ ਆ ਜਿਹੜੇ ਉਹ ਕੁਛ। ਇਹ ਸਮਾਜ ਮਤਲਬ ਇਸ ਤਰ੍ਹਾਂ ਦਾ ਬਣ ਗਿਆ, ਇਹਦੇ ਵਿੱਚ ਜਦੋਂ ਨੁਕਤਾਚੀਨੀ ਹੋਣੀ ਚਾਹੀਦੀ ਹੈ ਕਿਸੇ ਕੰਮ ਦੀ, ਉਦੋਂ ਨੁਕਤਾਚੀਨੀ ਹੁੰਦੀ ਨਹੀਂ, ਉਦੋਂ ਫਿਰ ਨੁਕਤਾਚੀਨੀ ਕਰਨ ਵਾਲੇ ਵੀ ਡਰ ਜਾਂਦੇ ਆ, ਦੋ ਚਾਰ ਵਾਲੀ ਗੱਲ ਕਰਦੇ ਆ, ਉਹ ਸੋਚਦੇ ਆ ਜੀ ਸਾਡੀ ਬੇਇੱਜ਼ਤੀ ਹੋ ਗਈ, ਆਪਾਂ ਕਾਹਨੂੰ ਪੰਗਾ ਲੈਣਾ। ਪਰ ਇੱਕ ਪੱਤਰਕਾਰ ਦਾ ਕੰਮ ਹੁੰਦਾ ਕਿ ਉਹ ਆਪਣੇ ਦਿਮਾਗ ਦੀ ਸੋਚ ਜਿਹੜੀ ਹੈਗੀ ਲੋਕਾਂ ਤੱਕ ਪਹੁੰਚਾਵੇ। ਮੈਂ ਇਹ ਵੀ ਮੰਨਦਾ ਕਿ ਕਈ ਵਾਰੀ ਪੱਤਰਕਾਰ ਦੀ ਸੋਚ ਗਲਤ ਵੀ ਹੋ ਸਕਦੀ ਹੈ, ਪਰ ਉਹਨੂੰ ਗੱਲ ਕਹਿ ਕੇ ਹੀ ਪਤਾ ਲੱਗੂ ਨਾ ਗਲਤ ਆ ਕਿ ਠੀਕ ਹੈ। ਆਪਣੀ ਜ਼ੁਬਾਨ ਹੀ ਜੇ ਉਹ ਬੰਦ ਰੱਖੇ ਤਾਂ ਕਾਹਦਾ ਪੱਤਰਕਾਰ ਆ ਉਹ। ਇਸ ਕਰਕੇ ਦੋਸਤੋ, ਅਲੱਗ ਅਲੱਗ ਵਿਊਜ਼ ਨੇ ਜਿਹੜੇ ਉਹ ਆਉਣੇ ਚਾਹੀਦੇ ਆ, ਸੁਣਨੇ ਚਾਹੀਦੇ ਨੇ। ਜਦੋਂ ਸਰਕਾਰਾਂ ਕੰਮ ਕਰਦੀਆਂ, ਕੰਮਾਂ ਦੀ ਨੁਕਤਾਚੀਨੀ ਹਰ ਇੱਕ ਐਂਗਲ ਤੋਂ, ਹਰ ਇੱਕ ਡਾਇਮੈਂਸ਼ਨ ਤੋਂ ਉਸ ਕੰਮ ਨੂੰ ਵੇਖਿਆ ਪਰਖਿਆ ਜਾਣਾ ਚਾਹੀਦਾ। ਇੱਕ ਸੱਭਿਅਕ ਸਮਾਜ ਦੀ ਇਹੀ ਕਰੈਕਟਰਿਸਟਿਕ ਹੁੰਦੀ ਹੈ, ਇਹੀ ਗੁਣ ਹੁੰਦਾ ਉਹਦੇ ਵਿੱਚ। ਬਾਕੀ ਜੀ, ਜਿਹੜਾ ਬੰਦਾ ਕਹਿੰਦਾ ਕਿ ਸਰਕਾਰ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਮੈਂ ਕਹਿੰਦਾ ਜੀ ਸਰਕਾਰ ਭਾਵੇਂ 99% ਕੰਮ ਸਹੀ ਕਰਦੇ, 1% ਗਲਤ ਕਰੇ, ਨੁਕਤਾਚੀਨੀ ਉਹਦੀ ਵੀ ਹੋਣੀ ਚਾਹੀਦੀ। ਕਿਉਂਕਿ ਸਰਕਾਰ ਦੇ ਵੀ ਜਿਹੜੇ ਨੁਮਾਇੰਦੇ ਹੁੰਦੇ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਲੋਕਾਂ ਦੇ ਕੋਲ ਹੋਣਾ ਚਾਹੀਦਾ, ਜਦੋਂ ਉਹ ਆਪਣੇ ਹਲਕੇ 'ਚ ਜਿੱਤ ਕੇ ਆਉਂਦੇ ਨੇ। ਜੇ ਉੱਥੋਂ ਦੇ ਲੋਕ ਕਹਿ ਦਿੰਦੇ ਨੇ ਵੀ ਭਾਈ ਇਹ MPP MP ਜਾਂ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਇਹ ਸਾਡੇ ਕੰਮ ਦਾ ਨਹੀਂ ਰਿਹਾ ਹੁਣ, ਤੇ ਫਿਰ ਉਹਨੂੰ ਜੀ ਵਾਪਸ ਬੁਲਾਉਣ ਦਾ ਅਧਿਕਾਰ ਆ ਜਿਹੜਾ ਉਹ ਲੋਕਾਂ ਕੋਲੇ ਹੋਣਾ ਚਾਹੀਦਾ। ਖੈਰ, ਆਪਣੀ ਗੱਲ ਤਾਂ ਸਿਰਫ ਇੱਥੇ ਚੱਲ ਰਹੀ ਸੀ ਕਿ ਸਰਕਾਰ ਨੇ ਇੱਕ ਜਿਹੜਾ ਜ਼ਰੂਰੀ ਅਹਿਮ ਕਦਮ ਸੀਗਾ ਉਸ ਵੇਲੇ ਕਦਮ ਉਠਾਉਣੇ ਸੀ ਜਦੋਂ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਸੀ, ਉਸ ਵੇਲੇ ਅਹਿਮ ਤੇ ਜ਼ਰੂਰੀ ਕਦਮ ਉਠਾਏ ਨਹੀਂ, ਜਿਨ੍ਹਾਂ ਦਾ ਖਮਿਆਜ਼ਾ ਸਾਨੂੰ ਸਾਰਿਆਂ ਨੂੰ ਭੁਗਤਣਾ ਪੈ ਰਿਹਾ। ਇਹ ਚੀਜ਼ ਆ ਜਿਹੜੀ ਇਹ ਮਨ ਦੇ ਵਿੱਚ ਪੈਂਦੀ ਰਹੂ। ਪਤਾ ਨਹੀਂ ਕਿੰਨੇ ਕੁ ਲੋਕ ਆ ਜਿਹੜੇ ਉਹ ਮਰ ਗਏ ਨੇ, ਕਿੰਨੇ ਕੁ ਡਾਕਟਰ ਆ ਜਿਹੜੇ ਉਹ ਇਸ ਤੋਂ ਪੀੜਿਤ ਹੋਏ ਨੇ, ਕਿੰਨੇ ਕੁ ਬਜ਼ੁਰਗ ਤੁਰ ਗਏ ਨੇ, ਤੇ ਕਿੰਨੇ ਕੁ ਯੰਗ ਬੰਦੇ ਨੇ ਜਿਹੜੇ ਜਾਂ ਮਿਡਲ ਏਜ ਵਾਲੇ ਇਹਦੇ ਤੋਂ ਪ੍ਰਭਾਵਿਤ ਹੋਏ ਨੇ। ਇਹ ਚੀਜ਼ ਇੱਕ ਮਨ ਦੇ ਵਿੱਚ ਲਗਾਤਾਰ ਉੱਠਦੀ ਹੋਊ। ਹਾਂ, ਜੇ ਕਿਸੇ ਨੂੰ ਨਾ ਪਤਾ ਹੋਵੇ ਤਾਂ ਵੱਖਰੀ ਗੱਲ ਆ, ਪਰ ਅਸੀਂ ਤਾਂ ਸਿਆਣੇ ਤੇ ਸੋਹਣੇ ਸਮਾਜਾਂ ਦੇ ਵਿੱਚ ਰਹਿੰਦੇ ਹਾਂ ਨਾ, ਸਾਨੂੰ ਤਾਂ ਪਲ ਪਲ ਗੌਰ ਕਰਨਾ ਚਾਹੀਦਾ। ਇਸ ਕਰਕੇ ਜੀ, ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਆਵਾਜ਼ ਉਠਾਈ ਆ, ਮੈਂ ਤਾਂ ਉਹਨਾਂ ਨੂੰ ਦਿੰਦਾ ਸ਼ਾਬਾਸ਼ੇ, ਤੇ ਜਿਨ੍ਹਾਂ ਨੇ ਸਰਕਾਰ ਦੇ ਕੀਤੇ ਕੰਮਾਂ ਤੇ ਪਰਦਾ ਪਾਇਆ, ਤੇ ਉਹਨਾਂ ਨੂੰ ਜ਼ਰੂਰ ਹਲੂਣਾ ਦੇਣਾ ਚਾਹੀਦਾ। ਖੈਰ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ ਜੀ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ, ਰਾਜ ਕਲਸੀ ਰੀਅਲ ਅਸਟੇਟ ਦਾ ਕੰਮ ਕਰਦੇ ਨੇ। ਪ੍ਰੋਪਰਟੀ ਆਪਣੀ ਵੇਚਣੀ ਆ, ਕੋਈ ਨਵੀਂ ਪ੍ਰੋਪਰਟੀ ਖਰੀਦਣੀ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਬ੍ਰੈਂਪਟਨ ਚ, ਮਿਸੀਸਾਗਾ ਚ, ਕੇਂਬਰਿਜ, ਲੰਡਨ, ਕਿਚਨਰ, ਵਾਟਰਲੂ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਇੱਕ ਵਾਰੀ। 416-566-2075 ਰਾਜ ਕਲਸੀ ਦਾ ਨੰਬਰ ਹੈਗਾ ਜੀ। ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਦੇ ਨੇ ਸਸਤੇ ਰੇਟਾਂ ਦੇ ਉੱਤੇ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਨੋ ਓਬਲੀਗੇਸ਼ਨ ਕੋਟੇਸ਼ਨ ਲੈ ਲਓ ਜੀ, ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਪੈਸੇ ਤੁਹਾਡੇ ਪਰ ਮੰਥ ਖਰਚ ਆਉਣਗੇ ਜੇ ਤੁਸੀਂ ਇਹਨਾਂ ਕੋਲੋਂ ਇੰਸ਼ੋਰੈਂਸ ਕਰਾਓਗੇ, ਤੇ ਕੰਪੈਰੀਜ਼ਨ ਕਰ ਲਿਓ ਜਿੰਨੇ ਪੈਸੇ ਤੁਸੀਂ ਆਲਰੇਡੀ ਦੇ ਰਹੇ ਹੋ। ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਜੀ, ਮਹੀਨੇ ਦੇ ਤੁਹਾਡੇ $40-50 ਬਚ ਜਾਣਗੇ। ਫਿਰ ਤੁਸੀਂ ਸੋਚੋਗੇ ਵੀ ਜੇ ਕਾਸ਼ ਆਪਾਂ 3-4 ਸਾਲ ਪਹਿਲਾਂ ਇਹਨਾਂ ਨਾਲ ਲਿੰਕ ਕਰ ਲਿਆ ਹੁੰਦਾ ਤੇ ਕਿੰਨੇ ਪੈਸੇ ਬਚ ਜਾਂਦੇ। ਖੈਰ ਜੀ, ਹੁਣ ਕਰ ਲਓ ਲਿੰਕ ਉਹਨਾਂ ਨਾਲ, ਹੁਣੇ ਉਹਨਾਂ ਕੋਲ ਆਪਣਾ ਜਿਹੜਾ ਰੈਕਰਡ ਆ ਉਹਨਾਂ ਨੂੰ ਦੇ ਦਿਓ। 647-278-5003 ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ, ਜਾਂ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਆ, ਕੋਈ ਕਮਰਸ਼ੀਅਲ ਪ੍ਰੋਪਰਟੀ ਲਈ ਹੈ, ਈਵਨ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਕਾਲ ਕਰ ਲਿਓ। 6472-7850-03 ਹੈਗਾ ਜੀ ਇਹਨਾਂ ਦਾ ਨੰਬਰ। ਇਹ ਹੁਣ ਜਦੋਂ ਆਹ ਪ੍ਰੋਬਲਮ ਚੱਲ ਰਹੀ ਹੈ ਇਕੋਨਮੀ ਦੇ ਵਿੱਚ, ਕਿਉਂਕਿ ਇਕੋਨਮੀ ਲਗਭਗ ਸਟੈਂਡ ਸਟਿਲ ਖੜੀ ਹੈ ਤੇ ਕਾਫੀ ਸਾਰੇ ਜਿਹੜੇ ਬਿਜ਼ਨਸ ਨੇ ਉਹ ਬੈਂਕਰਪਟ ਹੋ ਰਹੇ ਨੇ। ਰੋਜ਼ ਤੁਸੀਂ ਖ਼ਬਰਾਂ ਪੜ੍ਹਦੇ ਹੋ ਕਿ ਆਹ ਜਿਹੜੇ ਸਟੋਰ ਨੇ ਇਹ ਬੈਂਕਰਪਟ ਹੋ ਰਹੇ ਨੇ, ਆਹ ਹੋ ਰਿਹਾ, ਆਹ ਹੋ ਰਿਹਾ। ਚ ਇੱਕ ਗੱਲ ਤਾਂ ਹੈ ਵੀ ਜਿਹੜੇ ਵੱਡੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਜਿਹੜਾ ਕਾਰਪੋਰੇਟ ਸੈਕਟਰ ਆ, ਉਹਨਾਂ ਨੂੰ ਤਾਂ ਬੇਲ ਆਊਟ ਪੈਕੇਜ ਸਰਕਾਰ ਨੇ ਦੇ ਦੇਣੇ ਨੇ। ਤੁਸੀਂ 1,00,000 ਪਾਈ ਜਾਓ, ਉਹਨਾਂ ਨੇ ਦੇਣੇ ਹੀ ਦੇਣੇ ਨੇ। ਤੇ ਆਮ ਲੋਕਾਂ ਨੂੰ ਚਲੋ ਥੋੜਾ ਬਹੁਤ ਮਤਲਬ ਜਿਹੜਾ ਹੈਗਾ ਖਰਚੇ ਜੋਗੇ ਪੈਸੇ ਆ ਜਿਹੜੇ ਸਰਕਾਰ ਆ ਜਿਹੜੀ ਉਹ ਦੇ ਰਹੀ ਆ, ਪਰ ਓਵਰਆਲ ਇਹਨਾਂ ਗੱਲਾਂ ਦਾ ਇਫੈਕਟ ਕਾਫੀ ਜ਼ਿਆਦਾ ਪਿਆ। ਵੱਡੀ ਗੱਲ ਤਾਂ ਮਨੁੱਖੀ ਜਾਨ ਦੀ ਹੈ ਜੀ। ਬਹੁਤ ਸਾਰੇ ਜਿਹੜੇ ਸਿਆਣੇ ਸੱਜਣ ਨੇ ਉਹਨਾਂ ਨੇ ਕਿਹਾ ਵੀ ਇਸ ਸਾਲ ਤੁਸੀਂ ਕੰਮ ਦੀ ਪਰਵਾਹ ਨਾ ਕਰੋ, ਨਫੇ ਨੁਕਸਾਨ ਦੀ ਪਰਵਾਹ ਨਾ ਕਰੋ, ਆਪਣੀ ਜਾਨ ਬਚਾਉਣ ਨੂੰ ਪ੍ਰਾਇਓਰਿਟੀ ਦਿਓ। ਅਸੀਂ ਤੁਹਾਨੂੰ ਅਗੇਨ ਡਰਾ ਨਹੀਂ ਰਹੇ, ਆਪਾਂ ਤਾਂ ਪਹਿਲਾਂ ਤੋਂ ਗੱਲ ਕਰ ਰਹੇ ਹਾਂ ਵੀ ਸਾਵਧਾਨੀ ਵਰਤਣੀ ਚਾਹੀਦੀ ਆ, ਡਰਨਾ ਨਹੀਂ ਚਾਹੀਦਾ। ਪਰ ਜਦੋਂ ਵੀ ਕਿਤੇ ਗੱਲ ਚੱਲੂਗੀ ਸਰਕਾਰਾਂ ਦੀਆਂ ਨਲਾਇਕੀਆਂ ਦੀ, ਜਿਹੜੇ ਏਰੀਆ ਨੂੰ ਪ੍ਰੋਟੈਕਟ ਕਰਕੇ ਰੱਖਣਾ ਸੀ ਉੱਥੇ ਪ੍ਰੋਟੈਕਟ ਕਰਕੇ ਨਹੀਂ ਰੱਖਿਆ ਗਿਆ, ਜਿੱਥੇ ਬੰਦਿਸ਼ਾਂ ਲਾਉਣੀਆਂ ਸੀ ਉੱਥੇ ਬੰਦਿਸ਼ਾਂ ਨਹੀਂ ਲਾਈਆਂ ਗਈਆਂ, ਜਿੱਥੇ ਚੈਕਿੰਗ ਕਰਨੀ ਬਣਦੀ ਸੀ ਉੱਥੇ ਚੈਕਿੰਗ ਨਹੀਂ ਕੀਤੀ ਗਈ, ਅਜਿਹਾ ਕੁਛ ਸਾਡੇ ਦੇਸ਼ ਦੇ ਵਿੱਚ ਵੀ ਹੁੰਦਾ ਰਿਹਾ ਜਿਹਦੇ ਨਾਲ ਕੀਮਤੀ ਮਨੁੱਖੀ ਜਾਨਾਂ ਜਿਹੜੀਆਂ ਉਹ ਗਈਆਂ ਨੇ। ਅਸੀਂ ਪੈਸੇ ਧੇਲੇ ਦੇ ਐਂਗਲ ਤੋਂ ਗੱਲ ਨਹੀਂ ਕਰ ਰਹੇ, ਅਸੀਂ ਜਾਨਾਂ ਜਾਣ ਤੇ ਜਿਹੜੀ ਮਨੁੱਖਾਂ ਨੂੰ ਤਕਲੀਫ ਹੁੰਦੀ ਆ ਅਸੀਂ ਉਸ ਐਂਗਲ ਤੋਂ ਗੱਲ ਕਰ ਰਹੇ ਹਾਂ। ਜਦੋਂ ਕਿਤੇ ਇਕੋਨਮੀ ਦੇ ਐਂਗਲ ਤੋਂ ਗੱਲ ਕਰਨੀ ਹੋ ਉਦੋਂ ਇਕੋਨਮੀ ਦੇ ਐਂਗਲ ਤੋਂ ਵੀ ਗੱਲ ਕਰਨੀ ਆ। ਪਰ ਅਗੇਨ ਜੇ ਹੁਣ ਭਾਰਤ ਦੇ ਵਿੱਚ ਵੀ ਫਸੇ ਹੋਏ ਨੇ ਲੋਕ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਲਿਆਉਣ ਦੇ ਮਸਲੇ ਤੇ ਵੀ ਬਾਕੀ ਦੇਸ਼ਾਂ ਨੇ ਪਹਿਲਕਦਮੀ ਕਰਕੇ ਆਪਣੇ ਜਿਹੜੇ ਨਾਗਰਿਕ ਨੇ ਦੂਜੇ ਦੇਸ਼ਾਂ ਦੇ ਵਿੱਚੋਂ ਕੱਢੇ ਨੇ, ਪਰ ਸਾਡੀ ਸਰਕਾਰ ਨੇ ਇੱਥੇ ਵੀ ਬਹੁਤ ਵੱਡੀ ਨਲਾਇਕੀ ਹੈ ਜਿਹੜੀ ਉਹ ਦਿਖਾਈ ਹੈ। ਪੰਜਾਬ ਚੋਂ, ਭਾਰਤ ਦੇ ਵਿੱਚੋਂ ਕੈਨੇਡੀਅਨਸ ਜਾਂ PR ਜਿਹੜੇ ਹੈਗੇ ਨੇ ਉਹਨਾਂ ਨੂੰ ਕੱਢਣ ਦੇ ਮਸਲੇ ਦੇ ਉੱਤੇ ਇੰਨੀ ਅਣਗਹਿਲੀ ਦਿਖਾਈ ਆ। ਕਿਰਾਇਆ ਵੀ ਵੱਧ ਲਿਆ ਗਿਆ, ਖੱਜਲ ਖੁਆਰੀ ਵੀ ਵੱਧ ਹੋਈ ਆ, ਤੇ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਬਿਮਾਰੀ ਫੈਲ ਰਹੀ ਆ ਤੇ ਸਿਹਤ ਦੀਆਂ ਸਹੂਲਤਾਂ ਹੈ ਨਹੀਂ, ਉਹਦੇ ਨਾਲ ਉੱਥੇ ਬੈਠੇ ਲੋਕਾਂ ਦੇ ਉੱਤੇ ਮਾਨਸਿਕ ਬੋਝ ਆ ਜਿਹੜਾ ਉਹ ਵੀ ਪੈ ਰਿਹਾ, ਤੇ ਇੱਥੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਵੀ ਮਾਨਸਿਕ ਬੋਝ ਆ ਜਿਹੜਾ ਪੈ ਰਿਹਾ। ਇਹ ਵੀ ਗੱਲ ਆ ਜਿਹੜੀ ਬਾਰ ਬਾਰ ਚੁਭਦੀ ਰਹੂਗੀ, ਬਈ ਇਹ ਕੰਮ ਬਹੁਤ ਛੇਤੀ ਹੋ ਸਕਦਾ ਸੀ ਪਰ ਸਰਕਾਰ ਨੇ ਇਹਦੇ ਵਿੱਚ ਵੀ ਨਲਾਇਕੀ ਦਿਖਾਈ ਆ। ਖੈਰ ਜੀ, ਇਸ ਤੋਂ ਵੀ ਵੱਡੀ ਗੱਲ, ਜਿਹਨਾਂ ਨੂੰ ਮੋਟਾ ਪੈਸਾ ਦਿੱਤਾ ਸਰਕਾਰ ਨੇ, ਜਿਵੇਂ ਏਅਰ ਕੈਨੇਡਾ ਵਰਗੀਆਂ ਕੰਪਨੀਆਂ ਨੇ, ਉਹਨਾਂ ਨੇ ਤਾਂ ਇੰਨੀ ਨਲਾਇਕੀ ਦਿਖਾਈ ਆ ਕਿ ਸਰਕਾਰ ਤੋਂ ਪੈਸੇ ਲੈ ਕੇ ਫੁਰ ਕਰਕੇ ਆਰਾਮ ਦੇ ਨਾਲ ਬੈਠੇ ਨੇ, ਤੇ ਕੈਨੇਡੀਅਨਸ ਨੂੰ ਕੱਢਣ ਦੇ ਲਈ ਬਾਹਰਲੀਆਂ ਜਿਹੜੀਆਂ ਕੰਪਨੀਆਂ ਕਤਰ ਏਅਰਲਾਈਨਸ ਆ ਉਹਨਾਂ ਨੂੰ ਠੇਕੇ ਦਿੱਤੇ ਜਾ ਰਹੇ ਨੇ। ਮਤਲਬ ਇੰਨਾ ਕੁ ਘਾਲਾ ਮਾਲਾ ਹੋ ਰਿਹਾ, ਇਹਦੇ ਤੇ ਕੋਈ ਸੰਜੀਦਾ ਚਰਚਾ ਜਿਹੜੀ ਉਹ ਨਹੀਂ ਹੋ ਰਹੀ, ਤੇ ਜਿਹੜੇ ਕੈਨੇਡੀਅਨਸ ਨੇ ਉਹ ਖਾਮ ਖਾ ਐਕਸਪੋਜ਼ ਹੋ ਰਹੇ ਨੇ। ਹਾਲਾਂਕਿ ਅੰਮ੍ਰਿਤਸਰ ਤੋਂ ਬੜੇ ਵਧੀਆ ਤਰੀਕੇ ਦੇ ਨਾਲ ਟੋਰਾਂਟੋ ਨੂੰ ਫਲਾਈਟਸ ਆ ਰਹੀਆਂ ਸੀ, ਆ ਸਕਦੀਆਂ ਸੀ, ਕੋਈ ਪ੍ਰੋਬਲਮ ਨਹੀਂ ਸੀ ਏਡੀ ਵੱਡੀ। ਬਾਹਰਲੀਆਂ ਕੰਪਨੀਆਂ ਨੂੰ ਠੇਕੇ ਦੇਣਾ, ਵਿੱਚ ਥਰਡ ਪਾਰਟੀਜ਼ ਪਾਉਣਾ, ਇਹਨੂੰ ਇਸ ਮਸਲੇ ਨੂੰ ਸੰਜੀਦਾ ਨਾ ਲੈਣਾ, ਇਹ ਗੱਲਾਂ ਨੇ ਜਿਹੜੀਆਂ ਉਹ ਕੈਨੇਡਾ ਦਾ ਅਕਸ ਆ ਜਿਹੜਾ ਉਹ ਮਾੜਾ ਕਰਦੀਆਂ ਨੇ। ਖੈਰ, ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ। ਸਾਡੇ ਨਾਲ ਸ਼ੇਵਿੰਦਰ ਪੰਜਾਬ ਤੋਂ ਜੁੜ ਗਏ ਨੇ, ਆਓ ਪੰਜਾਬ ਤੇ ਭਾਰਤ ਦੀ ਖਬਰ ਲਈਏ। ਸ਼ੇਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ। ਚਰਨਜੀਤ ਜੀ, ਭਾਰਤ ਦੇ ਵਿੱਚ ਭਾਵੇਂ ਕਿ ਲੋਕਡਾਊਨ ਦੇ ਮਾਮਲੇ ਵਿੱਚ ਰਾਹਤ ਦੀ ਜਾ ਰਹੀ ਹੈ ਸਰਕਾਰ, ਇੱਕ ਸਮਾਂ ਸੀ ਜਦੋਂ ਉਹਨੇ ਕਿਹਾ ਸੀਗਾ ਕਿ ਘਰੋਂ ਬਾਹਰ ਨਹੀਂ ਨਿਕਲਣਾ, ਘਰੋਂ ਬਾਹਰ ਨਿਕਲਣ ਤੇ ਪੁਲਿਸ ਡੰਡੇ ਮਾਰਦੀ ਸੀ। ਹੁਣ ਜਦੋਂ ਵੱਡੇ ਵੱਡੇ ਜਿਹੜੇ ਅਮੀਰ ਘਰਾਣੇ ਨੇ ਉਹ ਕਹਿ ਰਹੇ ਨੇ ਭਾਈ ਸਾਨੂੰ ਲੋਕਾਂ ਦੀ ਚਿੰਤਾ ਦੇ ਨਾਲੋਂ ਆਪਣੇ ਪੈਸੇ ਦੀ ਚਿੰਤਾ ਹੈਗੀ ਆ, ਆਪਣੇ ਜਿਹੜੇ ਹੈਗੇ ਵਪਾਰ ਦੀ ਚਿੰਤਾ, ਸੋ ਸਰਕਾਰ ਵਪਾਰੀਆਂ ਦੇ ਪੱਖ ਵਿੱਚ ਖੜੀ ਆ, ਸਰਕਾਰ ਜਿਹੜੀ ਖੜੀ ਹੈਗੀ ਆ ਉਹ ਖੜੀ ਆ ਅਮੀਰਾਂ ਦੇ, ਉਹਨੇ ਉਹ ਰਾਹਤ ਲਈ ਜਾ ਰਹੀ ਆ, ਲੋਕਾਂ ਨੂੰ ਐਂ ਮੰਨ ਲਓ ਕਿ ਲੋਕਾਂ ਦੇ ਹਾਲ ਤੇ ਛੱਡ ਦਿੱਤਾ। ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਪਰਸੋਂ ਕਿ ਸਰਕਾਰ ਨੇ ਜਿਹੜਾ ਹੈਗਾ ਵਾ ਜਿਹੜਾ ਵੀ ਜਿਹੜਾ ਬੰਦਾ ਕੋਰੋਨਾ ਤੋਂ ਪੋਜ਼ਿਟਿਵ ਆ ਉਹਦੇ ਲਈ ਜਿਹੜਾ ਇੱਕ ਤੈਅ ਸ਼ਰਤਾਂ ਨੇ ਉਹ ਲਗਭਗ ਪੂਰੀ ਦੁਨੀਆ 'ਚ ਉਸ ਤਰ੍ਹਾਂ ਦੀਆਂ ਨੇ। ਜਿਵੇਂ ਆਪਾਂ ਆਮ ਮੋਟੀ ਜਿਹੀ ਗੱਲ ਆ ਵੀ ਘੱਟੋ ਘੱਟ 14 ਦਿਨ ਦੇ ਵਿੱਚ ਉਹਨੂੰ ਜਿਹੜਾ ਇਕਾਂਤਵਾਸ 'ਚ ਰੱਖਿਆ ਜਾਊਗਾ, ਬਹੁਤ ਸਾਰਿਆਂ ਦੀ ਬੋਡੀ ਜੇ ਤਕੜੀ ਹੈ ਉਹਦੇ ਦੇਰ ਬਾਅਦ ਪਤਾ ਲੱਗਦਾ, ਲੇਕਿਨ ਭਾਰਤ ਸਰਕਾਰ ਨੇ ਇਹ 8 ਦਿਨ ਕਰਤੇ ਸੀਗੇ। ਪਰ ਹੁਣ ਜਿਹੜੇ ਕੇਸ ਨੇ, ਕੇਸਾਂ ਦੀ ਰਿਕਵਰੀ ਤਾਂ ਘੱਟ ਰਹੀ ਹੈ, ਮਤਲਬ ਜਿਹੜੇ ਰਿਕਵਰੀ ਰੇਟ ਆ ਉਹ ਤਾਂ ਬਹੁਤ ਘੱਟ ਹੈ, ਕਿਉਂਕਿ ਹਾਲੇ ਕੱਲ ਵੀ 42-43% ਸੀ, ਅੱਜ ਵੀ ਜਿਹੜਾ ਹੈਗਾ, ਪਰਸੋਂ ਵੀ ਜਿਹੜਾ ਹੈਗਾ 44 ਹੋ ਗਿਆ, ਅੱਜ 48 ਹੈ। ਲੇਕਿਨ ਜਿਹੜੇ ਕੇਸਾਂ ਆਏ ਦਿਨ ਕੇਸ ਆ ਰਹੇ ਨੇ ਉਹ ਵੱਧ ਰਹੇ ਨੇ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਪਰਸੋਂ, ਉਦੋਂ 1 ਲੱਖ ਤੋਂ ਟੱਪ ਗਏ ਸੀਗੇ, ਉਦੋਂ ਬਾਅਦ ਵਿੱਚ 1 ਲੱਖ, ਕੱਲ ਜਾ ਕੇ ਜਿਹੜੀ ਹੈਗੀ ਹੈ ਰਿਪੋਰਟ 1,06,000 ਤੇ ਆ ਜਾਂਦੀ ਹੈ। ਅੱਜ ਸਵੇਰੇ ਹੀ ਮੈਂ ਜਿਹੜਾ ਹੈਗਾ ਇੱਕ ਹੋਰ ਰੇਡੀਓ ਬੁਲੇਟਿਨ ਦਿੱਤਾ ਸੀਗਾ ਇੱਕ ਹੋਰ ਜਗ੍ਹਾ ਐਡਮਿੰਟਨ, ਉਦੋਂ ਗਿਣਤੀ ਜਿਹੜੀ 1,12,000 ਤੇ ਸੀਗੀ, ਹੁਣ ਜਦੋਂ ਮੈਂ ਤੁਹਾਡੇ ਨਾਲ ਰੇਡੀਓ ਸ਼ੋਅ ਕਰ ਰਿਹਾ ਤਾਂ 1,18,222 ਹੈ। ਮਤਲਬ ਧਲੰਮ ਦੇ ਨੇ ਜਿਹੜਾ ਉੱਪਰ ਨੂੰ ਜਾ ਰਿਹਾ ਹੈਗਾ ਵਾ ਜਿਹੜੇ ਹੈਗੇ ਨੇ ਪੋਜ਼ਿਟਿਵ ਦਾ ਮਾਮਲਾ। ਇਸੇ ਤਰ੍ਹਾਂ ਮੌਤਾਂ ਦੀ ਜੇ ਮੈਂ ਗਿਣਤੀ ਕਰਾਂ ਤਾਂ ਮੌਤਾਂ ਵੀ ਲਗਭਗ ਜਿਹੜਾ ਹੈਗਾ ਵਾ ਮੋਟੇ ਸਰਕਾਰੀ ਅੰਦਾਜ਼ੇ ਮੁਤਾਬਕ 3500 ਦੇ ਕਰੀਬ ਹੋ ਚੁੱਕੀਆਂ ਨੇ, ਗੈਰ ਸਰਕਾਰੀ ਜਿਹੜੇ ਅੰਕੜੇ ਨੇ ਉਹ ਵੱਧ ਦੱਸ ਰਹੇ ਨੇ। ਇਹ ਜਿਹੜੀ ਹਾਲਤ ਹੋ ਚੁੱਕੀ ਹੈਗੀ ਹੈ ਚਰਨਜੀਤ, ਇਹਦੇ ਵਿੱਚ ਇੱਕ ਖਬਰ ਹੋਰ ਦਿਲਚਸਪ ਆਉਂਦੀ ਹੈ ਕਿ ਲੋਕਾਂ ਦੀ ਜਿਹੜੀ ਹੈਗੀ ਹੈ ਸਿਹਤ ਦਾ ਜਾਂ ਲੋਕਾਂ ਦਾ ਧਿਆਨ ਦੀ ਜਗ੍ਹਾ ਆਪਣੀਆਂ ਯਾਰੀਆਂ ਕਿਵੇਂ ਪੁਗਾਉਣੀਆਂ। ਗੁਜਰਾਤ ਸਰਕਾਰ ਨੇ ਕੁਝ ਦਿਨ ਪਹਿਲਾਂ ਬੜੇ ਧੂਮ ਝੜੱਕੇ ਨਾਲ ਕਿਹਾ ਸੀ ਕਿ ਅਸੀਂ ਇੱਕ ਵੈਂਟੀਲੇਟਰ ਬਣਾਇਆ ਹੈਗਾ ਵਾ, ਇਹ ਵੈਂਟੀਲੇਟਰ ਅਸੀਂ ਹੁਣ ਦੁਨੀਆਂ ਦੇ ਦੇਸ਼ਾਂ ਨੂੰ ਵੀ ਭੇਜਿਆ ਕਰਾਂਗੇ, ਅਸੀਂ ਵਿਸ਼ਵ ਗੁਰੂ ਬਣ ਜਾਣਾ। ਹੁਣ ਸਾਨੂੰ ਸਮਝ ਨਹੀਂ ਆਉਂਦੀ, ਕਦੇ ਤਾਂ ਵਿਸ਼ਵ ਗੁਰੂ ਬਣ ਨੂੰ ਫਿਰਦੇ ਆ, ਕਦੇ ਕਹਿੰਦੇ ਕਿ ਲੋਕਲ ਲਈ ਵੋਕਲ ਹੋ ਜਾਓ। ਸੋ ਜਿਹੜੇ ਵੈਂਟੀਲੇਟਰ ਦੇ ਦਮਗਜੇ ਮਾਰੇ ਜਾ ਰਹੇ ਸੀ, ਪਤਾ ਲੱਗਿਆ ਕਿ ਉਹ ਵੈਂਟੀਲੇਟਰ ਨਕਲੀ ਹੈ, ਉਹਦੇ ਵਿੱਚ ਜਿਹੜਾ ਆਮ ਵੈਂਟੀਲੇਟਰ ਦੇ ਵਿੱਚ ਜਿਹੜੀਆਂ ਸਹੂਲੀਅਤ ਹੁੰਦੀਆਂ ਉਹਦੇ ਵਿੱਚ ਹੈ ਨਹੀਂ ਸੀਗੀਆਂ। ਤੇ ਹੁਣ ਸਵਾਲ ਇਹ ਵੀ ਉੱਠ ਖੜਿਆ ਕਿ ਜਿਹੜੀਆਂ ਗੁਜਰਾਤ ਦੇ ਵਿੱਚ ਇੱਕਦਮ ਮੌਤਾਂ ਹੋਈਆਂ, ਕਿਤੇ ਇਹ ਉਹ ਵੈਂਟੀਲੇਟਰ ਦੇ ਕਰਕੇ ਤਾਂ ਨਹੀਂ ਹੈਗੀਆਂ? ਕਿਉਂਕਿ ਮੁੱਦਾ ਇਹ ਆ ਚੁੱਕਾ ਕਿ ਉਹ ਵੈਂਟੀਲੇਟਰ ਜਿਹੜਾ ਹੈਗਾ ਕਿਸੇ ਵੀ ਮਰੀਜ਼ ਨੂੰ ਜਿਹੜਾ ਹੈਗਾ ਏਦਾਂ ਦੀ ਹਾਲਤ ਵਾਲੇ ਨੂੰ ਸਹਾਰਾ ਦੇਣ ਦੇ ਯੋਗ ਹੀ ਨਹੀਂ ਸੀ। ਇਹਦੇ ਨਾਲ ਹੀ ਜਿਹੜੀ ਉਹ ਵੈਂਟੀਲੇਟਰ ਫਿਰ ਆਇਆ ਕਿੱਥੋਂ ਆ? ਉਹਦੇ ਬਾਰੇ ਦਾ ਵਾਇਰ ਦੀ ਨਾਲ ਜੁੜੀ ਹੋਈ ਪੱਤਰਕਾਰ ਰੋਹਣੀ ਸਿੰਘ ਨੇ ਅੰਗਰੇਜ਼ੀ ਦੇ ਵਿੱਚ ਲੇਖ ਲਿਖਿਆ, ਕਿਉਂਕਿ ਵਾਇਰ ਹਿੰਦੀ ਤੇ ਅੰਗਰੇਜ਼ੀ ਦੋਵਾਂ ਦੇ ਵਿੱਚ ਹੀ ਜਿਹੜੀ ਪਬਲਿਸ਼ ਹੁੰਦੀ ਹੈ, ਚੱਲਦੀ ਹੈ ਵੈਬਸਾਈਟ ਹੈ, ਅੰਗਰੇਜ਼ੀ ਚ ਉਹਦਾ ਲੇਖ ਆ ਜਿਹਦੇ ਵਿੱਚ ਉਹਨੇ ਖੁਲਾਸਾ ਕੀਤਾ ਕਿ ਇਹ ਜਿਹੜਾ ਵੈਂਟੀਲੇਟਰ ਵਾਲੀ ਜਿਹੜੀ ਕੰਪਨੀ ਆ ਉਹਦੇ ਵਿੱਚ ਉਹਨਾਂ ਬੰਦਿਆਂ ਦਾ ਵੀ ਸ਼ੇਅਰ ਆ ਜਿਹਨੇ ਨਰਿੰਦਰ ਮੋਦੀ ਨੂੰ ਮਹਿੰਗਾ 10 ਲੱਖੀਆ ਸੂਟ ਕੋਟ ਦਿੱਤਾ ਸੀ, ਤੁਹਾਨੂੰ ਯਾਦ ਹੋਣਾ। ਇਹਦੇ ਵਿੱਚ ਉਹ ਬੰਦੇ ਵੀ ਸ਼ਾਮਿਲ ਨੇ ਜਿਹੜੇ ਇੰਡੀਆ ਦਾ ਜਿਹੜਾ ਪੈਸਾ ਖਾ ਕੇ ਵੱਡਾ ਸਾਰਾ ਡਕਾਰ ਮਾਰ ਕੇ ਭੱਜ ਗਏ। ਇਹਦੇ ਵਿੱਚ ਉਹ ਬੰਦੇ ਵੀ ਸ਼ਾਮਿਲ ਆ ਜਿਹੜਾ ਗੁਜਰਾਤ ਦਾ ਇਸ ਸਮੇਂ ਦਾ ਮੁੱਖ ਮੰਤਰੀ ਹੈ, ਉਹਦੇ ਯਾਰ ਨੇ। ਸੋ ਹੁਣ ਯਾਰੀਆਂ ਪੁਗਾਈਆਂ ਗਈਆਂ ਤੇ ਲੋਕਾਂ ਦਾ ਜਿਹੜਾ ਜਾਨ ਮਾਲ ਦੀ ਪਰਵਾਹ ਨਹੀਂ ਰਹੀ। ਇੱਥੋਂ ਇਹ ਪਤਾ ਲੱਗਦਾ ਕਿ ਜਿਹੜੇ ਲੀਡਰ ਹੈ ਉਹਨਾਂ ਦਾ ਮਤਲਬ ਜਿਹੜਾ ਆਪਣਾ ਜਿਹੜਾ ਹੈਗਾ ਵਾ, ਜਿਹੜਾ ਪੂਰਾ ਤਾਮ ਝਾਮ ਹੈ ਆਪਣਾ ਜਿਹੜਾ ਹੈਗਾ ਇੱਕ ਸਾਮਰਾਜ ਸਿਰਜਣ ਵੱਲ ਕਿਵੇਂ ਧਿਆਨ ਆ, ਲੋਕਾਂ ਵੱਲ ਨਹੀਂ। ਕਿਸੇ ਸਮੇਂ ਪੰਜਾਬ ਦੇ ਮਾੜੇ ਹਾਲਾਤਾਂ ਵੇਲੇ ਸੁਰਜੀਤ ਪਾਤਰ ਨੇ ਇਹ ਕਵਿਤਾ ਲਿਖੀ ਸੀ ਕਿ ਡੂੰਘੇ ਵਹਿਣਾ ਦਾ ਕੀ ਮਿਲਣਾ, ਆਓ ਤਖ਼ਤ ਤੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਇੱਥੇ ਲਾਸ਼ਾਂ ਦੀ ਰਾਜਨੀਤੀ ਤਾਂ ਹੁੰਦੀ, ਅਸੀਂ ਦੇਖੀ ਆ ਫਰਵਰੀ ਦੇ ਵਿੱਚ ਲਾਸ਼ਾਂ ਤੇ ਵੋਟਾਂ ਦੀ, ਜਿਹੜੀ ਲਾਸ਼ਾਂ ਦੇ ਸਾਰੇ ਵੋਟਾਂ ਦੀ ਰਾਜਨੀਤੀ। ਲੇਕਿਨ ਬਿਮਾਰੀ ਵਾਲੀ ਤਕਲੀਫ ਦੇ ਵਿੱਚ ਵੀ, ਜਿਹਦੇ ਬਾਰੇ ਕੱਲ ਪਟਿਆਲੇ ਤੋਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਸੀਗਾ ਕਿ ਇਹੋ ਜਿਹੀ ਬਿਮਾਰੀ ਵੇਲੇ ਦਾ ਜਿਹੜਾ ਦੁਸ਼ਮਣ ਦੇਸ਼ ਤੋਂ ਵੀ ਮਦਦ ਲਈ ਜਾਂਦੀ ਆ, ਪਰ ਇੱਥੇ ਕੁਝ ਸਿਆਸਤ ਕੀਤੀ ਜਾਂਦੀ ਹੈ, ਜਿਵੇਂ ਕਿ ਯੂਪੀ ਸਰਕਾਰ ਨੇ ਆਪਣੀਆਂ ਬੱਸਾਂ ਤਾਂ ਕੀ ਭੇਜਣੀਆਂ ਸੀ, ਜਿਹੜੀ ਕਾਂਗਰਸ ਪਾਰਟੀ ਨੇ ਬੱਸਾਂ ਭੇਜੀਆਂ ਸੀ ਉਹਨੂੰ ਵੀ ਮਤਲਬ ਉਹਨਾਂ ਨੇ ਬਾਰਡਰ ਤੇ ਲਾਈ ਰੱਖਿਆ ਹੈਗਾ। ਸੋ ਇਹ ਕੁਝ ਜਿਹੜਾ ਸਾਡੇ ਮਤਲਬ ਮੁਲਕ ਦੇ ਵਿੱਚ ਚੱਲ ਰਿਹਾ ਵਾ, ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਨਵੀਂ ਉਦਾਹਰਣ ਹੈ ਕਿ ਇਹ ਚੀਜ਼ ਸਾਡੇ ਮੁਲਕ ਵਿੱਚ ਦਿਖ ਰਹੀ ਹੈ। ਜੀ
ਸ਼ਿਵਿੰਦਰ ਜੀ, ਜੇ ਆਪਾਂ ਬਿਲਕੁਲ ਨਿਰਪੱਖ ਹੋ ਕੇ ਵੇਖੀਏ, ਡੀਮੋਨੇਟਾਈਜੇਸ਼ਨ ਵਾਲੀ ਪਾਲਿਸੀ ਫੇਰ, ਗੁਜਰਾਤ ਮਾਡਲ ਫੇਰ, ਅਨੇਕਾਂ ਚੀਜ਼ਾਂ ਅਨੇਕਾਂ ਤਰ੍ਹਾਂ ਦੇ ਮਾਡਲ ਜਿਹੜੇ ਉਹ ਦਿੱਤੇ ਉਹ ਫੇਲ ਹੋ ਗਏ, ਕੋਈ ਇੱਕ ਪ੍ਰਾਪਤੀ ਗਿਣਾ ਸਕਦੇ ਹੋ ਤੁਸੀਂ ਹੁਣ ਤੱਕ ਜਿਹੜੀ ਮੋਦੀ ਸਰਕਾਰ ਦੀ ਹੋਵੇ? ਤੇ ਜਿਹੜੇ ਮੀਡੀਆ ਵਾਲੇ ਜੇ ਨਹੀਂ ਤਾਂ ਫਿਰ ਜਿਹੜਾ ਗੋਦੀ ਮੀਡੀਆ ਜਾਂ ਵਿਦੇਸ਼ਾਂ ਦੇ ਵਿੱਚ ਬੈਠਾ ਮੀਡੀਆ ਉਹ ਸਾਰਾ ਦਿਨ ਗੁਣ ਗਾਉਂਦਾ ਰਹਿੰਦਾ, ਉਹਨਾਂ ਨੂੰ ਚੱਪਣੀ ਚ ਨੱਕ ਨੀ ਡਬੋ ਲੈਣਾ ਚਾਹੀਦਾ? ਜਾਂ ਤੁਸੀਂ ਕੋਈ ਪ੍ਰਾਪਤੀ ਦੱਸ ਦੋ ਜਿਹੜੀ ਸੱਚੀ ਮੁੱਚੀ ਦੀ ਪ੍ਰਾਪਤੀ ਹੋਵੇ।
ਮੈਂ ਤਾਂ ਕਈ ਪ੍ਰਾਪਤੀਆਂ ਗਿਣਾ ਸਕਦਾ ਚਰਨਜੀਤ, ਕਿ ਸਾਰਾ ਮੁਲਕ ਸੁੱਕਣੇ ਪਿਆ ਹੋਇਆ ਵਾ ਫਿਰ ਵੀ ਮੋਦੀ ਮੋਦੀ ਹੋ ਰਹੀ ਹੈ, ਫਿਰ ਵੀ ਜਿਹੜੇ ਟੀਵੀ ਚੈਨਲ ਉਹਨਾਂ ਦਾ ਜਿਹੜਾ ਗੁਣਗਾ ਰਹੇ ਨੇ, ਇਕਾਨਮੀ ਫੇਲ ਹੋ ਚੁੱਕੀ ਆ ਫਿਰ ਵੀ ਭਗਤ ਕਹਿ ਰਹੇ ਨੇ ਕਿ ਮੋਦੀ ਜੀ ਕਮਾਲ ਦੇ ਨੇ। ਇੱਦਾਂ ਅਸੀਂ ਕਦੇ ਨੀ ਦੇਖਿਆ ਸੀਗਾ ਕਿ ਪੂਰੇ ਮੁਲਕ ਦਾ ਬੁਰਾ ਹਾਲ ਹੋ ਜਾਵੇ। ਲੋਕੀ ਜਦੀ ਜਿਹੜਾ ਜਿਵੇਂ ਕਾਂਗਰਸ ਪਹਿਲੇ ਸੀਗਾ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਅੰਨਾ ਹਜ਼ਾਰੇ ਅੰਦੋਲਨ ਚੱਲ ਗਿਆ, ਸਲਾਨਾ ਢੀਂਗਣਾ, ਇੱਥੇ ਸਾਰਾ ਕੁਛ ਹੋ ਗਿਆ। ਤੁਸੀਂ ਜਿਹੜਾ ਘਰਾਂ 'ਚ ਤੜ ਕੇ ਤੁਹਾਨੂੰ ਜਿਹੜਾ ਖਾਣ ਨੂੰ ਕੁਛ ਨਹੀਂ, ਤੇ ਉਲਟਾ ਭਗਤ ਲੋਕ ਕਹਿ ਰਹੇ ਨੇ ਕਿ ਮੋਦੀ ਜੀ ਨੇ ਸਾਨੂੰ ਸਾਦਗੀ ਵੱਲ ਰਹਿਣਾ ਸਿਖਾ ਦਿੱਤਾ। ਇਹ ਵੀ ਕਮਾਲ ਦੀ ਗੱਲ ਹੀ ਹੈ ਨਾ ਕਿ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਬਿਹਾਰੀ ਮਜ਼ਦੂਰਾਂ ਦੇ ਉੱਤੇ ਡੰਡੇ ਮਾਰ ਰਹੇ ਨੇ, ਭੁੱਖੇ ਮਾਰ ਰਹੇ ਨੇ, ਤਾਂ ਭਗਤ ਕਹਿ ਰਹੇ ਨੇ ਕਿ ਦੇਖੋ ਜੀ ਇਹ ਇੰਨੇ ਵਧੀਆ ਭਗਤ ਨੇ ਕਿ ਮੁਸਲਮਾਨ ਤਾਂ ਸਾਡੇ ਉੱਤੇ ਰੋੜੇ ਮਾਰਦੇ ਹੁੰਦੇ ਸੀਗੇ ਪੁਲਿਸ ਉੱਤੇ, ਪਰ ਇਹ ਬੇਚਾਰੇ ਡੰਡੇ ਖਾਂਦੇ ਨੇ, ਰੋੜੇ ਨਹੀਂ ਮਾਰਦੇ, ਇਹ ਅਸਲ ਵਿੱਚ ਦੇਸ਼ ਭਗਤ ਹੈਗੇ ਨੇ। ਮਤਲਬ ਚੀਜ਼ਾਂ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾਂਦਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰਾਪਤੀ ਆ, ਕਿਉਂਕਿ ਸਰਕਾਰ ਦੀ ਪ੍ਰਾਪਤੀ ਇਹੀ ਸੀ ਨਾ ਕਿ ਅਸੀਂ ਕੁਝ ਵੀ ਕਰੀ ਜਾਈਏ, ਸਾਨੂੰ ਸਵਾਲ ਕਰਨਾ ਜਿਹੜਾ ਹੈ ਵਾਲਾ ਕੋਈ ਨਾ ਰਹੇ। ਸਵਾਲ ਕੋਈ ਨਹੀਂ ਹੋ ਰਿਹਾ ਹੈਗਾ, ਇਹ ਸਰਕਾਰ ਦੀ ਪ੍ਰਾਪਤੀ ਹੈ ਕਿ ਤੁਸੀਂ ਮੂਰਖ ਵੀ ਬਣਾਇਆ ਜਾ ਰਿਹਾ ਫਿਰ ਵੀ ਤੁਹਾਨੂੰ ਸਵਾਦ ਆ ਰਿਹਾ। ਮਤਲਬ ਮੂਰਖ ਪੁਣੇ ਦੇ ਵਿੱਚੋਂ ਉਜੱਡ ਪੁਣੇ ਦੇ ਵਿੱਚੋਂ ਤੁਹਾਡਾ ਜਿਹੜਾ ਹੈਗਾ, ਤੁਹਾਡੀ ਜਿਹੜਾ ਜਿਹਨੂੰ ਕਹਿੰਦੇ ਕਿ ਜਿੱਥੇ ਤੁਹਾਡੀ ਜਿਹੜਾ ਪੂਰੀ ਬੌਧਿਕ ਦੀਵਾਲੀਆ ਕੱਢ ਦਿੱਤਾ ਗਿਆ ਹੋਵੇ, ਉਸ ਬੌਧਿਕ ਦੀਵਾਲੀਏ ਨੂੰ ਜਾਂ ਤੁਸੀਂ ਕਹਿ ਲਓ ਕਿ ਜਿਹੜੇ ਸਮਾਜ ਵਿੱਚ ਤੁਸੀਂ ਬੋਨਸਾਈ ਬਣ ਚੁੱਕੇ ਹੋਵੋ, ਬੋਨਸਾਈ ਬਣਨ ਦੀ ਪ੍ਰਕਿਰਿਆ ਨੂੰ ਵੀ ਜਦੋਂ ਤੁਸੀਂ ਇੰਜੋਏ ਕਰਨ ਲੱਗੋ ਤਾਂ ਹੁਕਮਰਾਨ ਲਈ ਤਾਂ ਪ੍ਰਾਪਤੀ ਹੈ।
ਮੇਰਾ ਖਿਆਲ ਅੱਜ ਦੇ ਯੁੱਗ ਦੇ ਵਿੱਚ ਆਪਣੇ ਆਪ ਨੂੰ ਮੋਦੀ ਭਗਤ ਕਹਾਉਣਾ ਇਹ ਬਹੁਤ ਲੋਕਾਂ ਨੂੰ ਖੁਸ਼ੀ ਦਿੰਦਾ,
ਇਹ ਸਰਕਾਰ ਦੀ ਪ੍ਰਾਪਤੀ ਹੈ ਜੀ,
ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਸਾਡੇ ਨਾਲ ਇੱਕ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਉਂਦਾ ਹੋ?
ਹਾਂਜੀ, ਬਰਾਤ ਸਾਹਿਬ ਤੇ ਸ਼ਮਿੰਦਰ ਜੀ ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ।
ਹਾਂਜੀ ਧੀਰ ਸਾਹਿਬ, ਹਾਂਜੀ।
ਅੱਛਾ, ਮੈਂ ਗੱਲ ਕਰਨੀ ਚਾਹੁੰਦਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤੇ ਪਿਛਲੇ ਦਿਨਾਂ ਵਿੱਚ ਖਬਰਾਂ ਆ ਰਹੀਆਂ ਸੀ ਉੱਥੋਂ ਦੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਉਹ ਕਹਿ ਰਹੇ ਨੇ ਕਿ ਸਰਕਾਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਨੂੰ ਆਉਣ ਦੀ ਇਜਾਜ਼ਤ ਦੇਵੇ, ਖੁੱਲ੍ਹ ਦਿੱਤੀ ਜਾਵੇ, ਕਿਉਂਕਿ ਸਾਡਾ ਜਿਹੜਾ ਉਹਨਾਂ ਦਾ ਮਤਲਬ ਹੈ ਵੀ ਚੜਾਵਾ ਨੀ ਚੜਦਾ ਤੇ ਖਜ਼ਾਨਾ ਖਾਲੀ। ਹੁਣ ਤੁਸੀਂ ਦੇਖੋ ਵੀ ਇਹੋ ਜਿਹੀਆਂ ਗੱਲਾਂ ਕਰਦੇ ਨੇ। ਪਹਿਲੀ ਤਾਂ ਮੈਂ ਗੱਲ ਇਹ ਦੱਸਣੀ ਚਾਹੁੰਦਾ ਵੀ ਚੜਾਵਾ 8 ਕਰੋੜ ਤੋਂ ਉੱਤੇ ਸ਼੍ਰੋਮਣੀ ਕਮੇਟੀ ਦਾ ਬਜਟ ਹੁੰਦਾ, ਤੇ ਉਹ ਜਿਹੜਾ ਚੜਾਵਾ ਇੰਨਾ ਚੜਿਆ ਅੱਗੇ 1400 ਰੁਪਇਆ ਇਹ ਇੱਕ ਇੱਕ ਕਮਰੇ ਦਾ ਲੈਂਦੇ ਨੇ ਉੱਥੇ ਜੇ ਕਿਸੇ ਨੇ ਰਹਿਣਾ ਹੋਵੇ ਤੇ ਇੰਨਾ ਚੜਾਵਾ ਚੜਿਆ ਲੋਕੀ ਤਾਂ ਸ਼ਰਧਾ ਦੇ ਨਾਲ ਚੜਾਵਾ ਚੜਾਉਂਦੇ ਨੇ ਵੀ ਸਾਡੇ ਪੈਸੇ ਕਿਸੇ ਚੰਗੇ ਕੰਮ ਲੱਗਣਗੇ ਪਰ ਜਦੋਂ ਚੋਣਾਂ ਆਉਂਦੀਆਂ ਨੇ ਇਹ ਅਕਾਲੀ ਦਲ ਉਹਦੀ ਉਸੇ ਪੈਸੇ ਚੋਂ ਸ਼ਰਾਬ ਖਰੀਦਦਾ ਭੁੱਕੀ ਖਰੀਦਦਾ ਅਫੀਮ ਖਰੀਦਦਾ ਨਸ਼ੇ ਖਰੀਦਦਾ ਤੇ ਲੋਕਾਂ ਵਿੱਚ ਵੰਡਦਾ ਇਹ ਦੇਖੋ ਚੜਾਵੇ ਦਾ ਹਾਲ ਉਹਨੇ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਆਓ ਜੇ ਲੋਕੀ ਬਿਮਾਰ ਹੋ ਗਏ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਇਲਾਜ ਕਰਾਏਗੀ ਇਹ ਮੈਂ ਗੱਲ ਕਰਨੀ ਚਾਹੁੰਦਾ ਜੀ ਵੀ ਉਹਦਾ ਜ਼ਿੰਮੇਵਾਰ ਫਿਰ ਕੌਣ ਹੋਊਗਾ ਜੀ ਸਤਿ ਸ੍ਰੀ ਅਕਾਲ
ਜੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਵੀ ਸੁਣ ਲਈਏ ਹਾਂਜੀ ਜੀ ਨਿੱਕਾ ਸਵਾਗਤ ਤੁਹਾਡਾ
ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਅੱਛਾ ਹੁੰਦਾ ਬਹੁਤ ਹੀ ਅੱਛਾ ਹੁੰਦਾ ਹੈ
ਧੰਨਵਾਦ ਤੁਹਾਡਾ
ਤੁਸੀਂ ਥੋੜਾ ਜ਼ਿਆਦਾ ਆਇਆ ਕਰੋ ਤੁਸੀਂ ਨਾ ਪਿੱਛੇ ਨਾਲ ਲੁਕਦੇ ਰਿਹਾ ਕਰੋ ਯੂ ਹੈਵ ਟੂ ਕਮ ਲਿਟਲ ਬਿਟ ਮੋਰ ਅੱਛਾ ਗੱਲ ਸੁਣੋ ਮੇਰਾ ਕੁਐਸਚਨ ਹੈਗਾ ਸੀ ਸਰ ਜੀ ਕਿ ਮਤਲਬ ਕਿ ਕੋਈ ਵੀ ਇੰਡੀਅਨ ਮੀਡੀਆ ਜਿੰਨੇ ਵੀ ਚੈਨਲ ਹੈਗੇ ਨੇ ਇੰਡੀਅਨ ਵਾਚ ਕਰੀਦੇ ਨੇ ਕੋਈ ਵੀ ਗੁਰਦੁਆਰਿਆਂ ਦਾ ਕੋਈ ਵੀ ਨਹੀਂ ਦਿਖਾ ਰਿਹਾ ਕੱਲ ਅਮੈਰੀਕਨ ਚੈਨਲ ਵਾਚ ਕਰ ਰਿਹਾ ਸੀ ਇੱਕ ਤੇ ਉਹ ਦਿਖਾ ਰਹੇ ਸੀ ਕਿ ਦਿੱਲੀ ਦਾ ਬੰਗਲਾ ਸਾਹਿਬ ਗੁਰਦੁਆਰਾ ਇਹ ਬੰਬੇ ਦੇ ਗੁਰਦੁਆਰੇ ਸਾਰੇ ਇੰਡੀਆ ਦੇ ਗੁਰਦੁਆਰਿਆਂ ਦਾ ਦਿਖਾ ਰਹੇ ਸੀ ਕਿ ਕਿਸ ਤਰ੍ਹਾਂ ਇਹ ਉਹ ਸੇਵਾ ਕਰ ਰਹੇ ਨੇ ਕਿਸ ਤਰ੍ਹਾਂ ਲੰਗਰ ਵਰਤਾ ਰਹੇ ਨੇ 70+ thousand ਕੱਲਾ ਇਹ ਦਿੱਲੀ ਚ ਵਰਤਾਇਆ ਜਾ ਰਿਹਾ ਐਵਰੀ ਡੇ ਇੰਡੀਅਨ ਮੀਡੀਆ ਚ ਕਦੀ ਕੁਛ ਆਇਆ ਨੀ ਹੈ ਕਿ ਐਂਟੀ ਸਿੱਖ ਪ੍ਰੋਪੋ ਮਤਲਬ ਕਿ ਉਹਨਾਂ ਨੂੰ ਅੱਗੇ ਲਿਆਉਣਾ ਨੀ ਚਾਹੁੰਦੇ ਕਿ ਸਮਥਿੰਗ ਦੱਸੋਗੇ ਥੋੜਾ ਜਿਹਾ ਵਿਸਤਾਰ ਚ ਥੈਂਕ ਯੂ ਸਰ ਜੀ ਫੋਰ ਟੇਕਿੰਗ ਮਾਈ ਕਾਲ
ਮਿਹਰਬਾਨੀ ਜੀ ਸੁਰਿੰਦਰ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ ਇੱਕ ਹੋਰ ਕਾਲਰ ਸਾਡੇ ਨਾਲ ਨੇ ਹਾਂਜੀ ਨਿੱਘਾ ਸਵਾਗਤ ਤੁਹਾਡਾ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਭਾਈ ਇਹ ਗੱਲ ਪੁੱਛਣੀ ਹੈ ਕਿ ਹੁਣ ਆਪਾਂ ਜੇ ਗੱਲ ਕਰੀਏ ਕਹਿੰਦੇ ਬਦਖੋਈ ਹੋ ਜਾਂਦੀ ਆ ਕੋਈ ਵੀ ਧਾਰਮਿਕ ਸੰਸਥਾਵਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਉਦੋਂ ਤੇ ਇੱਕ ਵਾਰੀ ਇਹਨਾਂ ਨੇ ਤਨਖਾਹਾਂ ਗੋਲ ਕੇ ਖੋਲ ਕੇ ਵੰਡ ਦਿੱਤੀਆਂ ਸੀ ਤੇ ਉਦੋਂ ਇਹਨਾਂ ਦਾ ਕਿੱਥੇ ਗਿਆ ਸੀ ਕਿਰਦਾਰ ਜੇ ਬੰਦਾ ਪੁੱਛੇ ਤੇ ਇਹਨਾਂ ਦਾ ਹੁਣ ਜੇ ਬੜੇ ਗੱਲਾਂ ਕਰਦੇ ਆ
ਉਹ ਕਹਿੰਦੇ ਜੀ ਵੱਢ ਕੇ ਛਕਣਾ ਚਾਹੀਦਾ ਕਹਿੰਦੇ ਤੁਸੀਂ
ਨਹੀਂ ਚਲੋ ਵੱਢ ਕੇ ਛਕੋ ਨਾ ਪਰ ਓਦਾਂ ਲੋਕਾਂ ਲਈ ਕਹਿੰਦੇ ਕਿ ਗੁਰੂ ਘਰ ਵੱਖਰੀ ਚੀਜ਼ ਰੱਖੀ ਆ ਤੇ ਲੋੜ ਵੇਲੇ ਆਪ ਸਰਕਾਰ ਇਹ ਚੀਜ਼ਾਂ ਗੋਲ ਕਲੀ ਰਹਿ ਗਈ ਹੁਣ ਬੰਦਾ ਪੁੱਛੋ ਹੁਣ ਬੰਦਾ ਪੁੱਛੇ ਖਾਲੀ ਹੋ ਗਿਆ ਖਜ਼ਾਨਾ ਹੁਣ ਬਾਦਲ ਸਾਹਿਬ ਹੋਰਾਂ ਨੇ ਇੰਨਾ ਮਾੜਾ ਟਾਈਮ ਲੰਘਿਆ ਇਹਨਾਂ ਕੋਈ ਬੱਸ ਫ੍ਰੀ ਲਾਈ ਆਪਣੀ ਇੰਨੇ ਪੈਸੇ ਕਮਾਏ ਸਾਰੇ ਟੱਬਰ ਨੇ ਇਹਨਾਂ ਨੇ
ਧੰਨਵਾਦ ਜੀ ਬਾਕੀ ਸ਼ਿਵਿੰਦਰ ਤੋਂ ਪੁੱਛ ਲੈਂਦੇ ਹਾਂਜੀ ਸ਼ਿਵਿੰਦਰ ਕਮੈਂਟ ਦੋ ਤਿੰਨ ਕਾਲਰ ਕੁਝ ਕਹਿ ਕੇ ਗਏ ਨੇ
ਹਾਂ ਚਲ ਜੀ ਭਾਵੇਂ ਕਿ ਆਪਣੇ ਤਿੰਨੇ ਚਾਰੇ ਕਾਲਰਾਂ ਦਾ ਆਪਣੇ ਵਿਸ਼ੇ ਨਾਲ ਸੰਬੰਧ ਨਹੀਂ ਸੀਗਾ ਪਰ ਜ਼ਰੂਰੀ ਸਵਾਲ ਸੀ ਉਹਨਾਂ ਦੇ ਤੇ ਦਿਲਚਸਪ ਵੀ ਸੀਗੇ ਅਖੀਰ ਵਾਲੇ ਭਾਈ ਸਾਹਿਬ ਦਾ ਜਵਾਬ ਤਾਂ ਮੈਂ ਐਂ ਦੇਵਾਂਗਾ ਪੰਜਾਬੀ ਦੇ ਇੱਕ ਪੱਤਰਕਾਰ ਹੋਏ ਸਨ ਦਲਵੀਰ ਸਿੰਘ ਪੰਜਾਬੀ ਟ੍ਰਿਬਿਊਨ ਚ ਕਾਲਮ ਲਿਖਦੇ ਹੁੰਦੇ ਸੀ ਜਗਤ ਤਮਾਸ਼ਾ ਸ਼ਾਇਦ ਬਹੁਤਿਆਂ ਨੂੰ ਯਾਦ ਹੋਵੇ ਉਹਨਾਂ ਨੇ ਇੱਕ ਵਾਰ ਬੜੀ ਦਿਲਚਸਪ ਗੱਲ ਲਿਖੀ ਸੀ ਕਿਉਂਕਿ ਮੇਰੇ ਬਹੁਤ ਅੱਛੇ ਦੋਸਤ ਹਨ ਉਹਨਾਂ ਨੇ ਗੱਲ ਲਿਖੀ ਸੀ ਕਿ ਜਦੋਂ ਜਗੀਰ ਕੌਰ ਦੇ ਉੱਤੇ ਨਾ ਕਰਪਸ਼ਨ ਦਾ ਮਾਮਲਾ ਆਇਆ ਸੀਗਾ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤਾਂ ਉਹਨੇ ਲਿਖਿਆ ਕਿ ਦੇਖੋ ਜੀ ਕਹਿੰਦੇ ਵੀ ਮੈਨੂੰ ਤਾਂ ਕੋਈ ਮਾੜੀ ਗੱਲ ਨਹੀਂ ਲੱਗਦੀ ਕਹਿੰਦੇ ਮੈਂ ਛੋਟਾ ਹੁੰਦਾ ਸੀਗਾ ਛੋਟਾ ਹੁੰਦਾ ਜਦੋਂ ਮੈਂ ਦੇਖ ਲੈਂਦਾ ਹੁੰਦਾ ਸੀ ਫਿਰ ਮੈਂ ਨਾ ਇੱਕ ਵਾਰ ਉੱਠ ਕੇ ਚਲਾ ਜਾਂਦਾ ਸੀ ਫਿਰ ਆਉਂਦਾ ਸੀ ਦੇਖ ਲੈਣ ਕਿਉਂਕਿ ਦੇਖ ਮੈਨੂੰ ਵਧੀਆ ਲੱਗਦੀ ਸੀ ਕਹਿੰਦਾ ਗੁਰੂ ਘਰ ਦੀ ਤਾਂ ਵੈਸੇ ਹੀ ਚੀਜ਼ ਕਹਿੰਦਾ ਕੋਈ ਮਾੜੀ ਨਹੀਂ ਹੁੰਦੀ ਚੰਗੀ ਹੁੰਦੀ ਆ ਕਹਿੰਦਾ ਮੇਰੇ ਅੱਗੇ ਜਿਹੜੀ ਹੈਗੀ ਆ ਤ੍ਰਿਪਤੀ ਉਹ ਦੇਖ ਨਾਲ ਹੋ ਜਾਂਦੀ ਸੀ ਹੁਣ ਜਗੀਰ ਕੌਰ ਵਰਗੇ ਜੀ ਵੱਡੇ ਵੱਡੇ ਕਹਿੰਦੇ ਖਜ਼ਾਨੇ ਛੱਕ ਕੇ ਨਹੀਂ ਹੁੰਦੀ ਤਾਂ ਇਹਦੇ ਵਿੱਚ ਮਾੜੀ ਗੱਲ ਕੀ ਉਹਨੇ ਵਿਅੰਗ ਕੀਤਾ ਸੀ ਮਤਲਬ ਇਸ ਤਰ੍ਹਾਂ ਦਾ ਤੇ ਇਹ ਤਾਂ ਮਤਲਬ ਉਹਨਾਂ ਦਾ ਇੱਕ ਤਰ੍ਹਾਂ ਦਾ ਜਵਾਬ ਸੀ ਪਰ ਜਿਹੜੇ ਹੁਣ ਕੱਲੇ ਕੱਲੇ ਦਾ ਮੈਂ ਜਵਾਬ ਦੇਣਾ ਚਾਹੀਦਾ ਇਹਨਾਂ ਨੇ ਕਿਹਾ ਇੱਕ ਭਾਈ ਸਾਹਿਬ ਨੇ ਕਿਹਾ ਕਿ ਜੇ ਭਾਰਤ ਦਾ ਜਿਹੜਾ ਮੀਡੀਆ ਹੈਗਾ ਉਹ ਸਿੱਖਾਂ ਦੇ ਗੁਰਦੁਆਰਿਆਂ ਦੇ ਵੱਲੋਂ ਜਿਹੜਾ ਕੀਤਾ ਹੋਇਆ ਕੰਮ ਦੀ ਨਹੀਂ ਦਿਖਾਉਂਦਾ ਦੇਖੋ ਭਾਰਤ ਦਾ ਮੀਡੀਆ ਹੋਰ ਬਹੁਤ ਸਾਰੇ ਮੁੱਦੇ ਨੇ ਕੀਮਤੀ ਜਿਹੜੇ ਦਿਖਾਉਣ ਵਾਲੇ ਨੇ ਲੋਕਾਂ ਦੇ ਜਿਹੜੇ ਮੁੱਦੇ ਉਹ ਇਹਦੇ ਤੋਂ ਆਸ ਤੁਸੀਂ ਨਹੀਂ ਕਰ ਸਕਦੇ ਕਿ ਲੋਕਾਂ ਦੇ ਮੁੱਦਿਆਂ ਨੂੰ ਜਿਹੜਾ ਹੈਗਾ ਦਿਖਾਏਗਾ ਹਾਂ ਗੁਰਦੁਆਰਿਆਂ ਦਾ ਕੰਮ ਇੱਕ ਦੋ ਟੀਵੀ ਚੈਨਲਾਂ ਨੇ ਦਿਖਾਇਆ ਜਿਵੇਂ ਐਨ ਡੀ ਟੀਵੀ ਨੇ ਦਿਖਾਇਆ ਐਨ ਡੀ ਟੀਵੀ ਦੇ ਰਵੀਸ਼ ਕੁਮਾਰ ਨੇ ਕਈ ਵਾਰ ਆਪਣੇ ਜਿਹੜੇ ਸੈਗਮੈਂਟ ਦੇ ਵਿੱਚ ਦਿਖਾਇਆ ਹੈਗਾ ਕਿ ਕਿਵੇਂ ਗੁਰਦੁਆਰੇ ਅੱਗੇ ਹੋ ਕੇ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਐਨ ਡੀ ਟੀਵੀ ਅੰਗਰੇਜ਼ੀ 'ਚ ਜਿਹੜਾ ਉਹਦੇ ਵੀ ਸ਼੍ਰੀ ਨਿਵਾਸਨ ਜੈਨ ਨੇ ਆਪਣੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਦਿਖਾਇਆ ਇੱਦਾਂ ਦਾ ਇੱਕ ਦੁੱਕਾ ਹੋਈਆਂ ਜਿਹੜਾ ਇੰਡੀਆ ਦਾ ਇੱਕ ਅਲਟਰਨੇਟ ਮੀਡੀਆ ਉਹਦੇ ਵਿੱਚ ਲਗਾਤਾਰ ਰਿਪੋਰਟਿੰਗ ਹੁੰਦੀ ਆ ਪਰ ਜੇ ਤੁਸੀਂ ਇਸ ਤਰ੍ਹਾਂ ਦੇ ਚੈਨਲ ਜਿਹੜੇ ਕਿ ਅੱਜ ਕੱਲ੍ਹ ਤੁਹਾਡੇ ਕੋਲ ਸ਼ਾਇਦ ਬਹੁਤੇ ਆਉਂਦੇ ਹੋਣਗੇ ਜਿਵੇਂ ਕਿ ਰਿਪਬਲਿਕ ਹੋ ਗਿਆ ਕੋਈ ਜ਼ੀ ਨਿਊਜ਼ ਵਗੈਰਾ ਹੋ ਗਏ ਇਹਨਾਂ ਕੋਲ ਤਾਂ ਉਹ ਮੁੱਦੇ ਨਹੀਂ ਦਿਖਾਏ ਜਾਂਦੇ ਜਿਹੜੇ ਕਿ ਦਿਖਾਉਣੇ ਚਾਹੀਦੇ ਨੇ ਮਤਲਬ ਦਿਖਾਉਣੇ ਚਾਹੀਦੇ ਮੀਨਸ ਕਿ ਕਿੰਨੇ ਲੋਕ ਜਿਹੜੇ ਪਰੇਸ਼ਾਨ ਨੇ ਇਹਦੇ ਚੱਲਦੇ ਹੋਏ ਇਹ ਮਹਾਮਾਰੀ ਦੇ ਚੱਲਦੇ ਹੋਏ ਗਰੀਬ ਲੋਕਾਂ ਦਾ ਕੀ ਹਾਲ ਆ ਉਹਦੀ ਰਿਪੋਰਟਿੰਗ ਵੀ ਇਹ ਸਰਕਾਰ ਪੱਖੀ ਕਰ ਰਹੇ ਨੇ ਹੋਰ ਤੁਸੀਂ ਐਕਸਟਰਾ ਉਮੀਦ ਰੱਖ ਰਹੇ ਹੋ ਇਹਨਾਂ ਕੋਲੋਂ ਉਹ ਐਕਸਟਰਾ ਉਮੀਦ ਤੁਸੀਂ ਕਰਨੀ ਛੱਡ ਦਿਓ ਇਹ ਵੀ ਉਮੀਦ ਕਰਨੀ ਛੱਡ ਦਿਓ ਕਿ ਮੀਡੀਆ ਜਿਹੜਾ ਹੈਗਾ ਲੋਕਾਂ ਦਾ ਹੈਗਾ, ਮੀਡੀਆ ਕਦੇ ਲੋਕਾਂ ਦਾ ਨਹੀਂ ਹੁੰਦਾ, ਨਾ ਹੀ ਮੀਡੀਆ ਕਦੇ ਲੋਕ ਅੰਦੋਲਨਾਂ ਨੂੰ ਪੈਦਾ ਕਰਨ ਲਈ ਹੁੰਦਾ, ਇਹ ਲੋਕ ਅੰਦੋਲਨਾਂ ਨੂੰ ਦਬਾਉਣ ਲਈ ਹੁੰਦਾ। ਇਹ ਚੀਜ਼ ਜਿਹੜੀ ਅੱਜ ਭਾਰਤ ਵਿੱਚ ਸਾਫ਼ ਤੌਰ ਤੇ ਸਪਸ਼ਟ ਝਲਕ ਰਹੀ ਹੈਗੀ ਆ। ਬਾਕੀ ਇਹਨਾਂ ਨੇ ਜਿਹੜਾ ਇੱਕ ਸ਼ਤੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੀ ਮੰਗ ਕੀਤੀ ਆ, ਦੇਖੋ ਇਹਦੇ ਵਿੱਚ ਸਾਫ਼ ਹੁੰਦਾ ਕਿ ਇੱਥੋਂ ਇਹ ਪਤਾ ਲੱਗਦਾ ਕਿ ਜਿਹੜਾ ਰਿਸ਼ਤਾ ਹੈਗਾ ਇਹਨਾਂ ਦਾ ਧਾਰਮਿਕ ਆਗੂਆਂ ਦਾ, ਸੰਗਤ ਨੂੰ ਵੈਸੇ ਸਿੱਖ ਧਰਮ ਦੇ ਵਿੱਚ ਬੜਾ ਸਤਿਕਾਰ ਤੋਂ ਮੰਨਿਆ ਗਿਆ, ਕਿਉਂਕਿ ਸੰਗਤ ਨੂੰ ਇਤਿਹਾਸਕ ਇਹੋ ਜਿਹੀਆਂ ਕਈ ਸਾਰੀਆਂ ਕਹਾਣੀਆਂ ਮਿਲਦੀਆਂ ਨੇ ਕਿ ਘਟਨਾਵਾਂ ਮਿਲਦੀਆਂ ਜਿਹਦੇ ਵਿੱਚ ਸੰਗਤ ਉੱਤੇ ਵੱਡੇ ਵੱਡੇ ਫੈਸਲੇ ਛੱਡੇ ਜਾਂਦੇ ਸੀਗੇ। ਉਹਨੇ ਸੰਗਤ ਦਾ ਮਸਲਾ ਮਤਲਬ ਸਿਰਫ ਤੇ ਸਿਰਫ ਇੱਕੋ ਸਾਧਨ ਹੈ ਜਿਹੜੀ ਕਿ ਮਾਇਆ ਲੈ ਕੇ ਆਵੇ ਸਾਡੇ ਲਈ, ਸਾਡੇ ਗੁਰਦੁਆਰਿਆਂ ਨੂੰ ਜਿਹੜਾ ਭਰੇ, ਤੇ ਉਹਨਾਂ ਉਹ ਮਾਇਆ ਤੋਂ ਜਿਹੜਾ ਹੈਗਾ ਜਥੇਦਾਰ ਜਿਹੜਾ ਆਪਦਾ ਛੱਕਦੇ ਰਹਿਣ। ਸਾਨੂੰ ਪਤਾ ਕਿ ਮੱਕੜ ਦੀ ਕਾਰ ਨੇ ਕਿੰਨਾ ਤੇਲ ਪੀ ਲਿਆ, ਸਾਨੂੰ ਪਤਾ ਕਿ ਜਗੀਰ ਕੌਰ ਤੇ ਕਿਹੋ ਜਿਹੇ ਇਲਜ਼ਾਮ ਲੱਗੇ ਸੀ, ਸਾਨੂੰ ਇਹ ਪਤਾ ਕਿ ਇੱਥੇ ਗੁਰਦੁਆਰਿਆਂ ਵਿੱਚ ਕਰਪਸ਼ਨ ਕਿੰਨੀ ਚੱਲਦੀ ਹੈ। ਤਾਂ ਮਤਲਬ ਸੰਗਤ ਦਾ ਜਿਹੜਾ ਸਿੱਖ ਧਰਮ ਦੇ ਵਿੱਚ ਦਰਜਾ ਵਾ, ਇਹ ਲੋਕ ਉਸ ਦਰਜੇ ਨੂੰ ਨਹੀਂ ਜਾਣਦੇ, ਮਹਿਜ਼ ਉਹਨਾਂ ਲਈ ਇਹ ਮਾਇਆ ਇਕੱਤਰ ਕਰਨ ਵਾਲੇ ਜਿਹੜਾ ਸਾਧਨ ਹੈਗੇ ਨੇ। ਫਿਰ ਉਹਨਾਂ ਦੀ ਸਿਹਤ ਦਾ ਹੋ ਗਿਆ ਮਾਮਲਾ, ਜਾਂ ਉਹਨਾਂ ਦਾ ਸੰਗਤ ਦੀ ਜਿਹੜੀ ਇੱਜ਼ਤ ਦਾ ਉਹ ਕੁਛ ਨਹੀਂ ਹੈਗਾ, ਉਹਨਾਂ ਨੂੰ ਭਾਵੇਂ ਜਿੰਨੀ ਮਰਜ਼ੀ ਭੀੜ ਹੋਵੇ, ਸੰਗਤ ਨੂੰ ਕਿਹੋ ਜਿਹੀ ਮਹਾਂਮਾਰੀ ਲੱਗ ਜੇ, ਉਹ ਮਰੇ, ਸਿਰਫ ਉਹਨਾਂ ਨੂੰ ਪੈਸੇ ਚਾਹੀਦੇ ਨੇ, ਇੱਥੋਂ ਇਹ ਚੀਜ਼ ਸਪਸ਼ਟ ਹੁੰਦੀ ਹੈ ਜੀ।
ਬਿਲਕੁਲ ਜੀ, ਸਾਡੇ ਨਾਲ ਸੁਖਦੇਵ ਥਾਪਰ ਨੇ, ਉਹਨਾਂ ਦਾ ਸੁਨੇਹਾ ਸੁਣ ਲਈਏ। ਥਾਪਰ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਬਰਾੜ ਸਾਹਿਬ, ਬਹੁਤ ਧੰਨਵਾਦ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਔਰ ਵਨ ਟੱਚ ਕਿਹੜੀਆਂ ਡੀਲ ਨੇ ਜੀ, ਖਾਸ ਤੌਰ ਤੇ ਆਪਣੇ ਕੋਲ ਸਮਾਲ ਬਿਜ਼ਨਸ ਅਗਰ ਕੋਈ ਹੈ ਜੀ, ਰਜਿਸਟਰਡ ਕੰਪਨੀ ਜਾਂ
ਤੁਹਾਡੀ ਆਵਾਜ਼ ਮਿਸ ਹੋ ਰਹੀ ਆ ਜੀ।
ਬਰਾੜ ਸਾਹਿਬ, ਆਵਾਜ਼ ਆ ਰਹੀ ਕਿ ਨਹੀਂ ਆ ਰਹੀ ਜੀ?
ਹਾਂਜੀ ਹਾਂਜੀ, ਹੈਲੋ,
ਹਾਂਜੀ, ਠੀਕ ਹੈ। ਬਰਾੜ ਸਾਹਿਬ, ਮੈਂ ਦੱਸ ਰਿਹਾ ਸੀਗਾ ਕਿ ਅਗਰ ਆਪਣੇ ਕੋਲ ਕੋਈ ਸਮਾਲ ਕੰਪਨੀ ਹੈਗੀ ਹੈ, ਰਜਿਸਟਰਡ ਕੰਪਨੀ ਹੈਗੀ ਹੈ ਜੀ, ਸਮਾਲ ਬਿਜ਼ਨਸ, ਸੋ ਸੈੱਲ ਫੋਨ ਦੇ ਪਲਾਨ ਸਰੋਤੇ ਲੈਣਾ ਚਾਹੁੰਦੇ ਨੇ ਉਸਦੇ ਉੱਤੇ, ਸੋ ਪਹਿਲੀ ਲਾਈਨ $70 ਦੇ ਵਿੱਚ 20 GB ਡਾਟਾ।
ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
9058744242 9058744242 ਪਾਪੂਲਰ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਇੱਕ ਵਾਰੀ ਫੇਰ ਸਾਡੇ ਨਾਲ ਸੁਖਦੇਵ ਥਾਪਰ ਜੁੜੇ ਹੋਏ ਨੇ। ਹਾਂਜੀ ਥਾਪਰ ਸਾਹਿਬ, ਇੱਕ ਅੱਧਾ ਮਿੰਟ ਹੋਰ ਲੈ ਲਓ
ਜੀ। ਬਰਾੜ ਸਾਹਿਬ, ਮੈਂ ਦੱਸ ਰਿਹਾ ਸੀਗਾ ਕਿ ਆਪਣੇ ਕੋਲ ਸੈੱਲ ਫੋਨ ਦੇ ਪਲਾਨ ਜਿਹੜੇ ਨੇ ਆਪਣੇ ਬਿਜ਼ਨਸ ਦੇ ਉੱਤੇ ਜੀ, ਕੋਈ ਵੀ ਕੰਪਨੀ ਰਜਿਸਟਰਡ ਹੈਗੀ ਹੈ ਜਾਂ ਟਰੈਕਿੰਗ ਕੰਪਨੀ ਰਜਿਸਟਰਡ ਹੈਗੀ ਜੀ ਆਪਣੇ ਕੋਲ, ਤੇ ਪਹਿਲੀ ਲਾਈਨ ਜਿਹੜੀ ਹੈਗੀ ਹੈ ਜੀ, ਸੋ ਆਪਣੇ ਕੋਲ $70 ਦੇ ਵਿੱਚ 20 GB ਡਾਟਾ, ਉਸ ਤੋਂ ਬਾਅਦ ਡਾਟਾ ਅਨਲਿਮਿਟਡ ਹੋ ਜਾਂਦਾ ਜੀ, ਜਾਂ ਫਿਰ ਉਸ ਤੋਂ ਅਗਲੀ ਲਾਈਨ ਜਿਹੜੀ ਹੈਗੀਆਂ ਨੇ $45 ਦੇ ਵਿੱਚ 20 GB ਡਾਟਾ, ਤੇ ਸੈੱਲ ਫੋਨ ਦੇ ਸਾਡੇ ਕੋਲ $25 ਦਾ ਵੀ ਪਲਾਨ ਚਾਲੂ ਹੋ ਜਾਂਦਾ ਪੂਰੇ ਕੈਨੇਡਾ ਵਾਈਡ, ਅਨਲਿਮਿਟਡ ਟਾਕ ਐਂਡ ਟੈਕਸਟ 1 GB ਦਾ ਡਾਟਾ ਹੈਗਾ ਜੀ। ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ US ਐਂਡ ਕੈਨੇਡਾ ਵਾਸਤੇ ਜਿਹੜੇ ਵੀ ਟਰੱਕ ਚਲਾਉਂਦੇ ਜੀ, ਉਹਨਾਂ ਵਾਸਤੇ ਅਨਲਿਮਿਟਡ ਡਾਟੇ ਦੀ ਡੀਲ ਲੈਣੀ ਹੋਵੇ ਤਾਂ ਪਲਾਨ ਬੜੇ ਜ਼ਬਰਦਸਤ ਨੇ। ਸੋ ਘਰ ਦੇ ਵਿੱਚ ਹਾਈ ਸਪੀਡ ਇੰਟਰਨੈਟ ਲੈਣੀ ਹੋਵੇ ਤਾਂ ਫਾਈਬਰ ਇੰਟਰਨੈਟ ਦੇ ਪਲਾਨ ਜਿਹੜੇ ਨੇ ਸਾਡੇ ਕੋਲ ਇਸ ਵਕਤ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਚੱਲਦੇ ਪਏ ਨੇ ਜੀ। ਸੋ ਘਰ ਦਾ ਫੋਨ ਲੈਣਾ ਜੀ ਲੌਂਗ ਡਿਸਟੈਂਸ, ਅਗਰ ਇੰਡੀਆ ਦੇ ਨਾਲ ਨਾਲ 60 ਹੋਰ ਕੰਟਰੀਆਂ ਨੇ ਜਿੱਥੇ ਸਰੋਤੇ ਕਾਲ ਕਰ ਸਕਦੇ ਨੇ। ਸੋ ਅਗਰ ਕਿਸੇ ਵੀ ਸਰੋਤੇ ਕੋਲ ਡੀਲ ਲੱਗੀ ਹੈ ਪੁਰਾਣੇ ਨੰਬਰ ਦੀ ਤੇ ਉਹਨਾਂ ਦਾ ਬਿੱਲ ਹੁਣ ਜ਼ਿਆਦਾ ਹੋ ਚੁੱਕਾ ਜੀ $20 ਤੋਂ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਔਰ ਬਿੱਲ ਦੀ ਵੀ ਗਰੰਟੀ ਕੀਤੀ ਜਾਂਦੀ ਕਿ ਬਿੱਲ ਵਾਰ ਵਾਰ ਨਹੀਂ ਵਧਣਾ ਜੀ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਅਗਰ ਬਿਜ਼ਨਸ ਆਪਣਾ ਜੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਨਸ ਲੈਣੀਆਂ ਨੇ, ਚਾਹੇ ਸਮਾਲ ਬਿਜ਼ਨਸ ਚੈੱਕ ਲਾਈਨ ਲੈਣੀ ਜਾਂ ਮਲਟੀ ਲਾਈਨਸ ਲੈਣੀਆਂ ਨੇ, ਸੋ $19.95 ਨੌਰਥ ਅਮਰੀਕਾ ਅਨਲਿਮਿਟਡ। ਸੋ ਬਹੁਤ ਸਾਰੇ ਹੋਰ ਆਪਣੇ ਕੋਲ ਪਲਾਨਸ ਹੈਗੇ ਨੇ, ਵਧੇਰੇ ਜਾਣਕਾਰੀ ਵਾਸਤੇ ਸਰੋਤੇ ਸਾਡੇ ਨਾਲ ਸੰਪਰਕ ਕਰ ਲੈਣ ਜੀ। ਨੰਬਰ ਹੈ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਬ੍ਰਾਟ ਸਾਹਿਬ,
ਮਿਹਰਬਾਨੀ। ਇੱਕ ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਹਾਂਜੀ ਨਿਗਾ, ਸਵਾਗਤ ਤੁਹਾਡਾ, ਤੁਸੀਂ ਆਨ ਦੀ ਏਅਰ ਹੋ ਜੀ। ਹਾਂਜੀ ਤੁਸੀਂ ਆਨ ਦਾ ਏਅਰ ਹੋ ਜੀ। ਮੇਰਾ ਖਿਆਲ ਉਹ ਵੀ ਲਾਈਨ ਆ ਜਿਹੜੀ ਡਰੋਪ ਹੋ ਗਈ ਆ। ਸ਼ਿਵਿੰਦਰ ਜੀ, ਆਪਾਂ ਗੱਲਬਾਤ ਕਰ ਰਹੇ ਸੀ ਜਿਹੜਾ ਸੱਜਣਾ ਨੇ ਜਿਹੜੇ ਸਵਾਲ ਕੀਤੇ ਨੇ। ਇੱਕ ਹੋਰ ਗੱਲ ਦੱਸੋ ਬਈ, ਕਰੋਨਾ ਨੇ ਬਿਜ਼ਨਸ ਵੀ ਠੱਪ ਕਰਤਾ, ਲੋਕਾਂ ਨੂੰ ਘਰਾਂ ਦੇ ਵਿੱਚ ਤਾੜਤਾ, ਪਰ ਸਭ ਤੋਂ ਜਿਹੜੀ ਵੱਡੀ ਗੱਲ ਇਹ ਹੋਈ ਆ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਸੀਗਾ ਧਾਰਮਿਕ ਸਥਾਨਾਂ ਦੇ ਉੱਤੇ, ਸਰੋਵਰਾਂ ਦੇ ਉੱਤੇ, ਆਪਣੇ ਪੀਰਾਂ ਪੈਗੰਬਰਾਂ ਦੇ ਉੱਤੇ, ਆਪਣੇ ਵਿਸ਼ਵਾਸਾਂ ਦੇ ਉੱਤੇ, ਜੇ ਕੋਈ ਧਿਆਨ ਦੇ ਨਾਲ ਵੇਖੇ ਤਾਂ ਉਹ ਵਿਸ਼ਵਾਸ ਨੂੰ ਵੀ ਤਾੜ ਤਾੜ ਕਰਕੇ ਰੱਖਤਾ ਕਰੋਨਾ ਨੇ। ਨਿਰਜੀਵ ਜਿਹਾ ਜੀਵ ਆ, ਇੱਕ ਅੱਖ ਦੇ ਨਾਲ ਦੇਖਿਆ ਨਹੀਂ ਜਾਂਦਾ, ਸਟਰੋਂਗ ਮਾਈਕਰੋਸਕੋਪ ਦੇ ਨੀਚੇ ਇਹ ਨਜ਼ਰ ਆਉਂਦਾ, ਪਰ ਇਹਨੇ ਬਹੁਤ ਕੁਝ ਮਤਲਬ ਤੋੜ ਮਰੋੜ ਕੇ ਰੱਖਤਾ।
ਚਰਨਜੀਤ, ਐਂ ਤਾਂ ਹੈ ਕਿ ਇਸ ਸਮੇਂ ਜਿਹੜਾ ਹੈਗਾ, ਜਿਹੜੇ ਰੱਬ ਦੇ ਘਰ ਮੰਨੇ ਜਾਂਦੇ ਆ ਉਹ ਖੁਦ ਹੀ ਬੰਦ ਹੋਏ ਪਏ ਨੇ, ਉਹ ਖੁਦ ਹੀ ਕਰੋਨਾ ਤੋਂ ਡਰੇ ਹੋਏ ਹੈਗੇ ਨੇ। ਜਿਹੜੇ ਰੱਬ ਦੇ ਅੱਗੇ ਲੋਕ ਅਰਦਾਸਾਂ ਕਰਦੇ ਸੀ ਕਿ ਸਾਨੂੰ ਜਿਹੜਾ ਇਹ ਕਿਸੇ ਮੁਸੀਬਤ ਤੋਂ ਬਚਾਏਗਾ, ਉਹ ਰੱਬ ਨੇ ਖੁਦ ਹੀ ਆਪਣੇ ਬੂਹੇ ਜਿਹੜੇ ਬੰਦ ਕਰ ਲਏ ਨੇ, ਠੀਕ ਹੈ। ਲੇਕਿਨ ਇਹ ਬਹੁਤ ਲੰਮਾ ਸਮਾਂ ਰਹੇਗਾ ਕਿ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਉੱਡ ਜਾਏਗਾ ਇਸ ਅੰਧ ਵਿਸ਼ਵਾਸ ਤੋਂ ਜਾਂ ਇਸ ਤਰ੍ਹਾਂ ਦੇ ਰੱਬੀ ਵਿਸ਼ਵਾਸ ਤੋਂ, ਇਹ ਮੈਨੂੰ ਨ਀ ਲੱਗਦਾ। ਕਿਉਂਕਿ ਮੈਂ ਖੁਦ ਜਿਹੜਾ ਦੇਖਿਆ ਕਿ ਪਿੰਡਾਂ ਦੇ ਵਿੱਚ ਹਾਲੇ ਵੀ ਇਹ ਜਿਵੇਂ ਸਾਰਾ ਟੈਲੀਵਿਜ਼ਨ ਇਹਦਾ ਨੇ ਜਿਸ ਢੰਗ ਨਾਲ ਪਹਿਲਾਂ 54-55 ਦਿਨਾਂ ਵਿੱਚ ਇਹਦਾ ਪ੍ਰਚਾਰ ਕੀਤਾ, ਇਹਨਾਂ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਡਰਾਇਆ ਵੀ ਹੈ, ਕੁਛ ਡਰ ਸੀਗਾ ਵੀ ਕਿ ਲੋਕ, ਮੈਂ ਦੇਖੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਪਾਠ ਕਰੀ ਜਾਂਦੇ ਨੇ, ਪੂਜਾ ਕਰੀ ਜਾਂਦੇ ਹੈਗੇ ਨੇ, ਭਾਵੇਂ ਕਿ ਉਹਨਾਂ ਨੂੰ ਇਹ ਵੀ ਪਤਾ ਲੱਗ ਰਿਹਾ ਕਿ ਰੱਬ ਦੇ ਘਰ ਨੇ ਜਿਹੜੇ ਉਹ ਉਹਨਾਂ ਨੇ ਬੂਹੇ ਬੰਦ ਕੀਤੇ ਆ, ਫਿਰ ਵੀ ਉਹਨਾਂ ਦਾ ਉਸ ਜਿਹੜਾ ਗੈਬੀ ਸ਼ਕਤੀ ਦੇ ਉੱਤੇ ਜਿਹੜਾ ਹੈਗਾ ਯਕੀਨ ਹੈਗਾ ਵਾ। ਐਂ ਜ਼ਰੂਰ ਆ, ਜੇ ਕੋਈ ਜਿਹੜਾ ਸਮਝਦਾਰ ਆ, ਜਿਵੇਂ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ, ਉਹ ਸਮਝਦਾਰ ਲਈ ਤਾਂ ਹੋ ਸਕਦਾ ਵੀ ਦੇਖੋ ਭਾਈ ਜਿਹੜਾ ਰੱਬ ਜਿਹੜਾ ਹੈਗਾ ਖੁਦ ਨੂੰ ਨੀ ਬਚਾ ਸਕਦਾ, ਸਾਨੂੰ ਕਿੱਥੋਂ ਬਚਾਏਗਾ। ਪਰ ਜਿਹੜਾ ਅੰਨਾ ਵਿਸ਼ਵਾਸ ਹੁੰਦਾ, ਅੰਨੇ ਵਿਸ਼ਵਾਸ ਵਾਲੇ, ਕਿਉਂਕਿ ਅੰਨਾ ਵਿਸ਼ਵਾਸ ਤਾਂ ਤਾਕਤ ਦਾ ਗਿਆਨ ਨਹੀਂ ਕਰਨਾ ਨਾ, ਜਿਹਨਾਂ ਨੇ ਗਿਆਨ ਦਾ ਦਾਮਨ ਨਹੀਂ ਫੜਨਾ, ਉਹ ਉਸ ਤੋਂ ਬਾਅਦ ਵਿੱਚ ਵੀ ਜਿਹੜਾ ਪਾਠ ਕਰੀ ਜਾ ਰਹੇ ਨੇ, ਹੁਣ ਵੀ ਕਰੀ ਜਾ ਰਹੇ ਹੈਗੇ ਨੇ, ਉਹਨਾਂ ਦਾ ਕੰਮ ਉੱਦਾਂ ਹੀ ਚੱਲਣਾ। ਉਹ ਮੈਨੂੰ ਨੀ ਲੱਗਦਾ ਕਿ ਉਹਨਾਂ ਵਿੱਚੋਂ ਬਹੁਤੇ ਹੈਗੇ ਆ ਉਹ ਜਿਹੜਾ ਕਿੰਤੂ ਕਰਨ ਦੀ ਜਿਹੜੀ ਤਾਕਤ ਉਹਨਾਂ ਵਿੱਚ ਆ ਜਾਏਗੀ।
ਉਹ ਕਹਿੰਦੇ ਸਾਡੇ ਕੋਲ ਗਿਆਨ ਹੀ ਆ, ਜਿਹੜਾ ਤੁਹਾਨੂੰ ਪਤਾ ਨੇ ਵੀ ਸਭ ਕੁਝ ਕਰਨ ਕਰਾਉਣ ਵਾਲਾ ਉਹ ਆ, ਪਰ ਉਹ ਕੰਫਲਿਕਟ ਦੀ ਜ਼ਿੰਦਗੀ ਜਿਉਂਦੇ ਨੇ ਜੀ। ਜਦੋਂ ਤੁਸੀਂ ਆਹ ਗੱਲ ਕਰੋਗੇ ਵੀ ਰੱਬ ਨੇ ਘਰ ਦੇ ਦਰਵਾਜ਼ੇ ਬੰਦ ਕਰ ਲਏ, ਉਹ ਕਹਿਣਗੇ ਜੀ ਰੱਬ ਗੁਰਦੁਆਰਿਆਂ ਮੰਦਰਾਂ ਮਸੀਤਾਂ 'ਚ ਤਾਂ ਹੈ ਹੀ ਨਹੀਂ, ਰੱਬ ਤਾਂ ਬੰਦੇ ਦੇ ਮਨ 'ਚ ਵੱਸਦਾ। ਜਦੋਂ ਤੁਸੀਂ ਉਹਨਾਂ ਨੂੰ ਪੁੱਛੋ ਵੀ ਭਲਿਆ ਮਾਨਸਾ ਜੇ ਤੇਰੇ ਮਨ ਦੇ ਵਿੱਚ ਵੱਸਦਾ ਹੈ ਤੇ ਫਿਰ ਉੱਥੇ ਕੀ ਲੈਣ ਜਾਂਦਾ ਤੂੰ, ਚੱਲ ਮੇਰੇ ਵਰਗਾ ਬੰਦਾ ਤਾਂ ਉੱਥੇ ਕੋਈ ਰੋਟੀ ਪਾਣੀ ਖਾਣ, ਲੰਗਰ ਲੁੰਗਰ ਖਾਣ, ਪ੍ਰਸ਼ਾਦ ਖਾਣ ਚੱਲਿਆ ਜਾਊਗਾ। ਉਹ ਕਹਿੰਦੇ ਜੀ ਨਹੀਂ, ਉਹ ਵੱਸਦਾ ਤਾਂ ਉੱਥੇ ਹੀ ਆ। ਉਹਨਾਂ ਨੂੰ ਆਪਦੇ ਸਵਾਲਾਂ ਦਾ ਜਵਾਬ ਹੀ ਨਹੀਂ ਪਤਾ ਹੁੰਦਾ, ਕੌਨਫਲਿਕਟ ਦੇ ਵਿੱਚ ਜਿਉਂਦੇ ਨੇ। ਤੁਹਾਡੀ ਗੱਲ ਠੀਕ ਹੈ,
ਇਹ ਵੀ ਪੁੱਛਣਾ ਬਣਦਾ ਕਿ ਜੇ ਮਨ 'ਚ ਵੱਸਦਾ ਫਿਰ ਤੂੰ ਡਰਿਆ ਕਿਉਂ ਹੋਇਆ ਵਾ,
ਉਹਨੇ ਹੀ ਬੰਦੇ ਨੂੰ ਤਕਲੀਫ। ਉਹਨਾਂ ਕੋਲ ਆਪਣੇ ਸਵਾਲਾਂ ਦੇ ਘੜੇ ਘੜਾਏ ਜਵਾਬ ਨੇ ਜੀ, ਉਹ ਆਪਣੇ ਉਹ ਘੜੇ ਘੜਾਏ ਜਵਾਬਾਂ ਦੇ ਵਿੱਚੋਂ ਬਾਹਰ ਨੀ ਨਿਕਲਦੇ, ਕੋਈ ਹੋਰ ਵਿਚਾਰ ਉਹਨਾਂ ਦੇ ਮਨ ਚ ਘੁਸਪੈਠ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜਾ ਗਿਆਨ ਉਹਨਾਂ ਕੋਲੇ ਆ ਉਹੀ ਸਭ ਤੋਂ ਉੱਤਮ ਗਿਆਨ ਆ। ਉਸ ਤੋਂ ਉੱਤੇ ਗਿਆਨ ਭਾਵੇਂ ਸ਼ਿਵਿੰਦਰ ਬੋਲੀ ਜਾਵੇ ਤੇ ਭਾਵੇਂ ਕਿਸੇ ਫਿਲਾਸਫਰ ਨੇ ਲਿਖ ਕੇ ਪਾਇਆ, ਉਹਨੂੰ ਗਿਆਨ ਨੂੰ ਸਮਝਦੇ ਹੀ ਨਹੀਂ ਉਹ।
ਚਰਨ ਜੀ, ਸਾਡੇ ਨਾ ਇੰਡੀਆ ਦੇ ਵਿੱਚ ਇੱਕ ਪੱਤਰਕਾਰ ਹੋਏ ਸੀਗੇ, ਨਾਮਵਰ ਹੁਣ ਵੀ ਹੈਗੇ ਨੇ, ਵੈਸੇ ਹੁਣ ਨੀ ਹੈਗੇ, ਮਾਫ਼ ਕਰਨਾ, ਜਨਸੱਤਾ ਦੇ ਉਹ ਰਹੇ ਹੋਏ ਸੀਗੇ ਐਡੀਟਰ ਪ੍ਰਭਾਸ਼ ਜੋਸ਼ੀ। ਉਹਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਸੀ ਕਿਸੇ ਸਮੇਂ, ਉਹ ਕਹਿੰਦਾ ਵੀ ਸਾਡੇ ਜਿਹੜੇ ਭਾਰਤ ਦੇ ਲੋਕ ਆ ਨਾ, ਉਹਨਾਂ ਨੇ ਸਿਰਫ ਗੱਪਾਂ ਮਾਰਨ ਤੋਂ ਬਿਨਾਂ ਕੋਈ ਕੰਮ ਨਹੀਂ ਕੀਤਾ ਹੈਗਾ, ਤੇ ਆਪਣੇ ਉਸੇ ਗੱਪ ਨੂੰ ਜਸਟੀਫਾਈ ਕਰਨ ਲਈ 100 ਤਰ੍ਹਾਂ ਦੇ ਹੋਰ ਗੱਪ ਘੜ ਲਈ, ਕਦੇ ਦੇਵਤਿਆਂ ਨੂੰ ਜਿਹੜਾ ਗਰੜ ਭਗਵਾਨ ਦੇ ਖੰਭਾਂ ਤੇ ਪਜਾ ਦਿੱਤਾ, ਕਦੇ ਕੁਛ ਕਦੇ ਕੁਛ, ਕਹਿੰਦੇ ਇੱਕ ਗੱਪ ਨੂੰ ਲੁਕਾਉਣ ਲਈ, ਇੱਕ ਗੱਪ ਨੂੰ ਜਸਟੀਫਾਈ ਕਰਨ ਲਈ
ਹਜ਼ਾਰ ਗੱਪ ਕਰ ਲਈ, ਮਤਲਬ ਇਸ ਲਈ ਇਹਨਾਂ ਦੇ ਜਿਹੜੇ ਹੈਗੇ ਦਲੀਲਾਂ ਦਾ ਜਿਹੜਾ ਹੈਗਾ ਅੰਤ ਭਾਵੇਂ ਕੋਈ ਨੀ। ਹਾਲਾਂਕਿ ਤਰਕ ਦੀ ਜਿਹੜੀ ਹੈਗੀ ਆ ਇੱਕ ਦਲੀਲ ਦੇ ਉੱਤੇ ਜਾਂ ਇੱਕ ਇੱਕ ਤਰਕ ਵਾਲੀ ਜਿਹੜੀ ਗੱਲ ਦੇ ਮੂਹਰੇ ਉਹ ਸਾਰੇ ਢਹਿ ਢੇਰੀ ਹੋ ਜਾਣਗੇ, ਲੇਕਿਨ ਇਹਨਾਂ ਨੇ ਜਿਹੜਾ ਹੈਗਾ ਵਾ ਉਹਦੇ ਤੋੜ ਬਹੁਤ ਲੱਭੇ ਹੋਏ ਹੈਗੇ ਨੇ ਤਰਕ ਸਾਹਮਣੇ, ਭਾਵੇਂ ਕਿ ਇਹ ਸਾਰਾ ਚੱਕਣਾ ਚੂਰ ਹੋ ਜਾਂਦੇ ਨੇ।
ਬਿਲਕੁਲ ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਫਿਰ ਆਪਾਂ ਆਵਾਜ਼ ਦੇ ਜ਼ਰੀਏ ਫਿਰ ਕੱਲ ਨੂੰ ਸਾਂਝ ਪਾਵਾਂਗੇ। ਮਿਹਰਬਾਨੀ, ਵੈਸੇ ਤੁਸੀਂ ਜਦੋਂ ਕਿਚਨ ਬਣਾਉਣੀ ਹੋਵੇ ਤਾਂ ਆਪਾਂ ਦੋ ਚਾਰ ਕਿਚਨ ਵਾਲਿਆਂ ਕੋਲ ਜਾਂਦੇ ਹਾਂ, ਉਹਨਾਂ ਕੋਲ ਇੱਕੋ ਜਿਹੇ ਮਾਡਲ ਹੁੰਦੇ ਨੇ, ਇੱਕੋ ਜਿਹੀਆਂ ਕੈਬਨਿਟਸ ਹੁੰਦੀਆਂ, ਇੱਕੋ ਜਿਹੇ ਕਾਊਂਟਰ ਟਾਪ ਹੁੰਦੇ ਨੇ। ਤੁਸੀਂ ਕਹਿੰਦੇ ਜੀ ਆਹ ਤਾਂ ਸਾਨੂੰ ਪਸੰਦ ਨਹੀਂ ਆਇਓ ਗਣਗੇ, ਆਹ ਨਹੀਂ ਪਸੰਦ ਆ ਤਾਂ ਆਹ ਲੈ ਲਓ, ਪਰ ਔਰਾ ਕਿਚਨ ਦੇ ਜਦੋਂ ਤੁਸੀਂ ਜਾਓਗੇ ਇਹਨਾਂ ਨੇ ਜੀ ਤੁਹਾਨੂੰ ਪੁੱਛਣਾ ਵੀ ਤੁਹਾਡਾ ਆਈਡੀਆ ਦੱਸੋ, ਤੁਸੀਂ ਕਿਚਨ ਕਿਹੋ ਜਿਹੀ ਚਾਹੀਦੀ ਆ। ਤੁਹਾਡੇ ਆਈਡੀਆ ਨੂੰ ਡਰਾਇੰਗ 'ਤੇ ਉਤਾਰ ਕੇ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ, ਅਤੇ ਫਿਰ ਮਾਣਾ ਤੁਹਾਡਾ ਖੁਸ਼ ਹੋ ਜਾਂਦਾ ਜਦੋਂ ਕਿਚਨ ਬਣਦੀ ਆ ਜੀ। ਤੁਸੀਂ ਕਹਿੰਦੇ ਪੈਸੇ ਲਾਏ ਕਿਸੇ ਚੰਗੇ ਥਾਂ ਦੇ ਉੱਤੇ ਲਾਏ ਆ, ਕਿਚਨ ਬਣਾਉਣੀ ਆ ਤਾਂ ਇੱਕੋ ਨਾਂ ਯਾਦ ਰੱਖਣਾ, ਔਰਾ ਕਿਚਨ 905-673-2872 ਇਹਨਾਂ ਦਾ ਨੰਬਰ। ਲਓ ਜੀ ਸਾਡੇ ਨਾਲ ਸੈਂਟ ਮੋਰਗੇ ਸਮਾਰਟ ਤੋਂ ਰਣਜੀਤ ਢਿੱਲੋਂ ਜੀ ਜੁੜ ਚੁੱਕੇ ਨੇ, ਮੋਰਗੇ ਸੰਬੰਧੀ ਤੁਹਾਨੂੰ ਅਪਡੇਟ ਦੇਣਗੇ। ਢਿੱਲੋਂ ਸਾਹਿਬ, ਨਿੱਘਾ ਸਵਾਗਤ ਤੁਹਾਡਾ ਜੀ।
ਧੰਨਵਾਦ ਬਰਾੜ ਸਾਹਿਬ ਸਾਰਿਆਂ ਦਾ ਰੂਬਰੂ ਕਰਨ ਦਾ। ਬਰਾੜ ਸਾਹਿਬ ਦਾ ਤੁਹਾਡੇ ਕਨਵਰਸੇਸ਼ਨ ਸੁਣ ਰਿਹਾ ਸੀ ਥੋੜੀ ਜੀ, ਕਹਿੰਦੇ ਰਿਲੀਜੀਅਸ ਲੀਡਰਸ ਜਾਂ ਜਿਹੜੇ ਵੀ ਪੁਜਾਰੀ ਲੋਕ ਹੈਗੇ ਆ ਜਿਹੜੇ ਵੀ ਸਾਰੇ, ਮੈਂ ਤਾਂ ਇਹ ਸੋਚ ਰਿਹਾ ਬਰਾੜ ਸਾਹਿਬ ਵੀ ਜੇ ਜਦੋਂ ਕੋਰੋਨਾ ਠੀਕ ਹੋਇਆ ਤੇ ਉਹਨਾਂ ਨੇ ਸਾਰਿਆਂ ਨੇ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ ਵੀ ਇਹ ਤਾਂ ਅਸੀਂ ਅਰਦਾਸਾਂ ਕੀਤੀਆਂ ਸੀ, ਅਸੀਂ ਹਵਨ ਕੀਤੇ ਸੀ ਜਾਂ ਅਸੀਂ ਕੁਛ ਕੀਤਾ ਸੀ ਉਹਦੇ ਕਰਕੇ ਹੋਇਆ ਠੀਕ। ਮੋਰਗੇਜ ਦੇ ਸੰਬੰਧੀ ਗੱਲ ਕਰੀਏ, ਜੇ ਅੱਜ ਮਾਰਕੀਟ ਦੇ ਵਿੱਚ ਕੋਵਿਡ ਕਰਕੇ ਬੜੀਆਂ ਸਿਚੁਏਸ਼ਨਸ ਆਈਆਂ ਹੋਈਆਂ ਨੇ, ਬੜੀਆਂ ਔਡ ਸਿਚੁਏਸ਼ਨਸ ਨੇ ਜਿੱਥੇ ਵਿਕ ਨਹੀਂ ਰਹੇ, ਪਹਿਲੇ ਜਿਹੜੇ ਉਹਨਾਂ ਨੇ ਸੋਚਿਆ ਸੀ ਵੇਚ ਕੇ ਅੱਗੇ ਲੈ ਲਾਂਗੇ, ਅੱਗੇ ਵਾਲਿਆਂ ਦੀਆਂ ਅਪਰੇਜ਼ਲ ਵੈਲਿਊਜ਼ ਘੱਟ ਆ ਗਈਆਂ ਨੇ, ਪਿਛਲਾ ਵਿਕਿਆ ਨਹੀਂ, ਬੜੇ ਜ਼ਿਆਦਾ ਸਟ੍ਰੈਸਫੁਲ ਸਿਚੁਏਸ਼ਨ 'ਚ ਨੇ ਜੀ ਕਲਾਇੰਟਸ ਜਿਹੜੇ ਬਾਇਰ ਅੱਜ ਦੀ ਡੇਟ ਦੇ ਵਿੱਚ ਹੈਗੇ ਆ, ਜਿਹਨਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਨੇ, ਭਾਵੇਂ ਉਹ ਜੂਨ 'ਚ ਆ ਰਹੀਆਂ ਨੇ, ਜੁਲਾਈ 'ਚ ਆ ਰਹੀਆਂ ਨੇ, ਉਹ ਬਹੁਤ ਉਸ ਮਤਲਬ ਦੁਚਿੱਤੀ 'ਚ ਨੇ ਵੀ ਅਸੀਂ ਕਿਵੇਂ ਬੈਕਆਊਟ ਕਰ ਸਕੀਏ, ਕੋਈ ਹੈ ਆਪਸ਼ਨ। ਸੋ ਬਰਾੜ ਸਾਹਿਬ, ਇਹ ਸਾਰੇ ਕਲਾਇੰਟਸ ਨੂੰ ਮੈਂ ਇੱਕ ਇਹੀ ਸਲਾਹ ਦੇਵਾਂਗਾ ਕਿ ਇੱਕ ਚੰਗੀ ਤਰ੍ਹਾਂ, ਕਈ ਵਾਰ ਲੋਕਾਂ ਨੂੰ ਲੱਗਦਾ ਵੀ ਅਸੀਂ ਪਿਛਲਾ ਘਰ ਸਿੱਟ ਕੇ ਨਾ ਦਈਏ, ਚੰਗਾ ਮਤਲਬ ਪ੍ਰਾਈਜ਼ ਸਾਨੂੰ ਉਹਦਾ ਵੀ ਮਿਲ ਜੇ ਤੇ ਅੱਗੇ ਵੀ ਮਿਲ ਜੇ। ਪਹਿਲੀ ਗੱਲ ਹੈ ਜੀ, ਜੇ ਤਾਂ ਮੋਰਗੇਜ ਹੋ ਸਕਦੀ ਹੈ ਦੋਵੇਂ ਘਰਾਂ ਦੀ, ਫਿਰ ਤੁਸੀਂ ਦੋਵੇਂ ਪੁਰਾਣੇ ਨੂੰ ਰੈਂਟ ਤੇ ਦੇ ਦਿਓ, ਨਵਾਂ ਲੈ ਲਓ, ਇਹ ਸੁਜੈਸਟ ਕਰਨਾ ਚਾਹਾਂਗਾ। ਦੂਸਰਾ ਵੀ ਜੇ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਕਿ ਮੋਰਗੇਜ ਦੇ ਵਿੱਚ ਕੋਈ ਕੰਸਰਨ ਹੈ, ਸਾਨੂੰ ਕੰਟੈਕਟ ਕੀਤਾ ਜਾ ਸਕਦਾ, ਅਸੀਂ ਆਪਾਂ ਉਹਨੂੰ ਵਰਕਆਊਟ ਕਰ ਸਕਦੇ ਹਾਂ। ਜੇ ਅਸੀਂ ਜ਼ਿਆਦਾ ਸਟ੍ਰੈਸਫੁਲ, ਕਈ ਕਲਾਇੰਟਸ ਵੀ ਕਈ ਤਰ੍ਹਾਂ ਦੇ ਹੁੰਦੇ ਆ ਜੀ, ਕਈ ਸਟ੍ਰੈਸ ਝੱਲ ਲੈਂਦੇ ਆ, ਕਈ ਨਹੀਂ ਝੱਲਦੇ। ਸੋ ਜਿਹੜੇ ਕਲਾਇੰਟਸ ਨੇ ਕਦੀ ਏਦਾਂ ਦੇ ਟਾਈਮ ਨਹੀਂ ਵੇਖੇ, ਉਹਨਾਂ ਨੂੰ ਅਸੀਂ ਬਹੁਤ ਸੁਜੈਸਟ ਕਰੀਦਾ ਕਿ ਤੁਸੀਂ ਚਾਹੇ ਆਪਣੇ ਘਰਾਂ ਦੀਆਂ ਕੀਮਤਾਂ 50,000 ਹੋਰ ਘਟਾ ਕੇ ਵੇਚ ਦਿਓ ਤੇ ਨਿਕਲ ਜਾਓ ਤੇ ਦੂਸਰੇ ਪਾਸੇ ਆ ਜਾਓ। ਇਹ ਤਾਂ ਹੈਗਾ ਜੋ ਬੀਤ ਰਿਹਾ ਜੀ, ਜਿਹੜੇ ਉਹ ਬਾਇਰਸ ਹੈਗੇ ਉਹਨਾਂ ਨਾਲ। ਹੁਣ ਅਸੀਂ ਕੀ ਕਰਦੇ ਹਾਂ ਜੀ, ਸਾਡੇ ਕੋਲ ਲੈਂਡਰਸ ਹੈਗੇ ਆ, ਪੂਰੀ ਕੋਸ਼ਿਸ਼ ਕਰੀਦੀ ਹੈ ਹਰ ਕਲਾਇੰਟ ਨੂੰ ਕੁਆਲੀਫਾਈ ਕਰੀਏ ਤੇ ਕਰਦੇ ਵੀ ਹਾਂ। ਜਿੱਥੇ ਕਿਤੇ ਬਹੁਤ ਜ਼ਿਆਦਾ ਅੜਚਨ ਆਉਂਦੀ ਹੈ, ਇੱਦਾਂ ਦੀ ਸਿਚੁਏਸ਼ਨ ਹੈ ਵੀ ਪੁਰਾਣੇ ਘਰ ਤੋਂ ਸੇਲ ਤੋਂ ਬਿਨਾਂ ਮੋਰਗੇਜ ਹੋ ਹੀ ਨਹੀਂ ਸਕਦੀ, ਜਾਂ ਲਾਸਟ ਮਿੰਟ ਨੇ ਜੀ, ਕਈ ਬੈਂਕਾਂ ਤੋਂ ਡਿਕਲਾਈਨ ਡੀਲਾਂ ਆ ਰਹੀਆਂ ਨੇ ਅੱਜ ਕੱਲ੍ਹ ਲਾਸਟ ਮਿੰਟ ਤੇ, ਬੈਂਕ ਅੱਜ ਕੱਲ੍ਹ ਮੋਰਗੇਜ ਦੇ ਸੈਲਫ ਇੰਪਲੋਇਡ ਲਈ ਬੈਂਕ ਸਟੇਟਮੈਂਟਸ ਮੰਗਣ ਲੱਗ ਗਏ ਆ। ਰੂਲ ਜਿਹੜੇ ਆ ਚੇਂਜ ਹੋਏ ਜੀ ਕੋਵਿਡ ਕਰਕੇ, 5-5-6-6 ਐਡ ਰੂਲ ਇਹਨਾਂ ਨੇ ਚੇਂਜ ਕੀਤੇ ਵੀ ਤੁਹਾਡੀ ਬਿਫੋਰ ਕੋਵਿਡ ਇਨਕਮ ਕੀ ਸੀ, ਹੁਣ ਕੀ ਇਨਕਮ ਹੈਗੀ ਆ। ਸੋ ਉਹਨਾਂ ਸਿਚੁਏਸ਼ਨਸ ਦੇ ਵਿੱਚ ਜਿਹੜੇ ਕਲਾਇੰਟਸ ਨੇ ਜੀ ਲਾਸਟ ਮਿੰਟ ਡਿਕਲਾਈਨ ਹੋ ਕੇ ਆਉਂਦੇ, ਅਸੀਂ ਪ੍ਰਾਈਵੇਟ ਮੋਰਗੇਜ ਲੈ ਕੇ ਦਿੰਦੇ ਹਾਂ, ਫੁੱਲੀ ਓਪਨ। ਫੁੱਲੀ ਓਪਨ ਪ੍ਰਾਈਵੇਟ ਹੁੰਦੀ ਹੈ ਜੀ ਕਿ ਤੁਸੀਂ ਅੱਜ ਪੈਸੇ ਲਓ, ਆਪਣਾ ਘਰ ਦੀ ਕਲੋਜ਼ਿੰਗ ਕਰੋ, ਕਿ ਉਹਨੂੰ ਸੇਲ ਕਰਨਾ 2-4 ਮਹੀਨੇ ਲਈ ਚਾਹੀਦੇ, ਜਾਂ ਉਹਨੂੰ ਈਜ਼ੀਲੀ ਕਿਤੇ ਮਹੀਨਾ ਪਾ ਕੇ 2 ਮਹੀਨਾ ਪਾ ਕੇ ਤੁਸੀਂ ਬੈਂਕ ਦੇ ਵਿੱਚ ਫਿਰ ਟਰਾਈ ਕਰ ਲਓ। ਅਸੀਂ ਉਹੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਸਿਚੁਏਸ਼ਨ ਵੇਖ ਕੇ, ਕਿ ਉਹਨਾਂ ਨੂੰ ਜੋ ਅੱਜ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫਿਕਸ ਕਰਕੇ ਕਲਾਇੰਟਸ ਨੂੰ ਬਾਹਰ ਕੱਢੀਏ ਜੀ ਇਸ ਸਿਚੁਏਸ਼ਨ ਚੋਂ।
ਬਿਲਕੁਲ, ਨੰਬਰ ਦੇ ਜਾਓ ਜੀ, ਸਮਾਂ ਆਪਣੇ ਕੋਲ ਥੋੜਾ ਹੀ ਰਹਿ ਗਿਆ ਅੱਜ।
ਠੀਕ ਹੈ ਜੀ, ਇਹ ਡਾਕਟਰ 905-499-2700 ਸੌਖਾ ਜਿਹਾ ਨੰਬਰ ਹੈ,
ਰਣਜੀਤ ਢਿੱਲੋਂ ਸੈਂਟਰ ਮੋਰਗੇਜ ਸਮਾਰਟ ਤੋਂ ਕਿਸੇ ਵੀ ਤਰ੍ਹਾਂ ਦੀ ਮੋਰਗੇਜ, ਚਾਹੇ ਉਹ ਰੈਜੀਡੈਂਸ਼ੀਅਲ ਹੈ, ਚਾਹੇ ਉਹ ਕਮਰਸ਼ੀਅਲ ਹੈ, ਚਾਹੇ ਉਹ ਪ੍ਰਾਈਵੇਟ। ਕਮਰਸ਼ੀਅਲ ਬਹੁਤ ਹੋ ਰਹੀਆਂ ਨੇ ਜੀ, ਤੇ ਬੜੇ ਅੱਛੇ ਰੇਟਸ ਨੇ, ਬੈਂਕਾਂ ਤੋਂ ਲੈ ਕੇ ਦੇ ਰਹੇ ਹਾਂ। ਕਿਸੇ ਨੂੰ ਵੀ ਲੋੜ ਹੈ ਕਿਸੇ ਵੀ ਤਰ੍ਹਾਂ ਦਾ, ਹੋਰ ਵੀ ਕੋਈ ਕੁਐਰੀ ਹੈਗੀ ਰੀਅਲ ਸਟੇਟ ਮੋਰਗੇਜ ਸੰਬੰਧੀ, ਜਦੋਂ ਮਰਜ਼ੀ ਫੋਨ ਕਰ ਸਕਦੇ ਆ ਜੀ, ਅਜਸਟ ਦਾ ਫੋਨ ਕਾਲ ਆਵੇ।
ਮਿਹਰਬਾਨੀ ਜੀ ਢਿੱਲੋਂ ਸਾਹਿਬ, ਧੰਨਵਾਦ।
ਧੰਨਵਾਦ
ਦੋਸਤੋ। ਪੋਪਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਨਾ ਜੇ ਘਰ ਦੀ ਰੈਨੋਵੇਸ਼ਨ ਕਰਾਉਣੀ ਹੈ, ਵਿੰਡੋਜ਼ ਬਣਾਉਣੀਆਂ ਨੇ, ਪੇਂਟ ਕਰਾਉਣਾ, ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਲਾਉਣੀ ਹੈ, ਕਿਚਨ ਬਣਾਉਣੀ ਹੈ, ਟਾਈਲਸ ਲਾਉਣੀਆਂ ਨੇ ਕਿਚਨ ਦੇ ਵਿੱਚ, ਲੀਗਲ ਤਰੀਕੇ ਨਾਲ ਬੇਸਮੈਂਟ ਬਣਾਉਣੀ ਹੈ। ਪੁਰਵਾ ਰੈਨੋਵੇਸ਼ਨ ਵਾਲਾ ਜਸਵੰਤ ਪੁਰਵਾ ਦਾ ਨੰਬਰ 6477872210, 6477872210 ਆ ਪੁਰਵਾ ਰੈਨੋਵੇਸ਼ਨ। ਲਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਅਰਬੀਅਨ ਦੇ ਨੁੱਕਰ ਤੇ ਨੇ। ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਤਾਂ ਇੱਕ ਚੱਕਰ ਜ਼ਰੂਰ ਲਾ ਕੇ ਆਇਓ ਜੀ। ਉਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਅਰਬੀਅਨ ਤੇ 27, ਹਾਈਵੇ 27 ਦਾ ਕੋਨਾ, ਬਿਗ ਬੋਸ ਫਰਨੀਚਰ। ਤੇ ਦੋਸਤੋ, ਵਧੀਆ ਪ੍ਰੋਪਰਟੀ ਦੀ ਭਾਲ ਦੇ ਵਿੱਚ ਸਾਡੇ ਕੋਲ ਬਰੈਂਪਟਨ ਦੇ ਵਿੱਚ ਕੁਝ ਘਰ ਆਏ ਨੇ ਜੀ। ਤਾਲਮੇਲ ਕਰ ਲਿਓ ਮੇਰੇ ਨਾਲ, 6473008436 ਮੇਰਾ ਨੰਬਰ ਆ। ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤੇ ਅਸੀਂ ਆ ਕੋਰੋਨਾ ਵਾਇਰਸ ਕੋਵਿਡ ਦੀ ਪ੍ਰੋਬਲਮ ਦੇ ਚੱਲਦਿਆਂ ਵੀ ਤੁਹਾਡੀ ਪ੍ਰੋਪਰਟੀ ਹੈ ਜਿਹੜੀ ਵਧੀਆ ਪ੍ਰਾਈਸ ਦੇ ਉੱਤੇ ਵੇਚ ਸਕਦੇ ਹਾਂ। ਗੁਐਲਫ ਦੇ ਵਿੱਚ ਯੂਨੀਵਰਸਿਟੀ ਤੋਂ 5 ਮਿੰਟ ਦੂਰ ਸਾਡੇ ਕੋਲ ਕੁਝ ਟਾਊਨ ਹਾਊਸ ਹੈਗੇ ਨੇ ਜੀ। ਇਨਵੈਸਟਰ ਹੋ ਤੁਸੀਂ ਤਾਂ ਰੈਂਟ ਕੀਤੇ ਹੋਏ ਵੀ ਹੈਗੇ ਨੇ, ਤੇ ਨਵੇਂ ਇਨਵੈਸਟਰ ਐਂਡ ਯੂਜ਼ਰ ਹੋ ਸਾਡੇ ਕੋਲ ਖਾਲੀ ਟਾਊਨ ਹਾਊਸ ਵੀ ਹੈਗੇ ਨੇ, ਸਾਲ ਪੁਰਾਣੇ ਨੇ, ਤੇ ਤੁਸੀਂ ਤਾਲਮੇਲ ਕਰ ਲਿਓ ਜੀ। 6473008436 ਮੇਰਾ ਨੰਬਰ, 647-300-8436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਹੁਤ ਬਹੁਤ।
From the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal,
that's XOOM Zoom,
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan, aur mehfooz money transfer.
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
حکومت انٹیریو کا اعلان، ہماری احتیاطیں اور کوششیں بہتری لا رہی ہیں، درمیان میں فاصلہ اور میل ملاپ کی دوری، یہ احتیاط کارگر ثابت ہوئی ہے۔ اس وقت لازم ہے ہمت نہیں ہارنی، اس موذی بیماری کو بڑھنے سے روکنا ہے۔ اگر سفر بہت ضروری ہے، اپنے اور مسافروں کے درمیان 2 میٹر کا فاصلہ رکھیں، اپنے دوستوں، خاندان کے افراد اور کمیونٹی کو خطرے سے بچائیے، ساتھ دیجیے، زیادہ وقت گھر پہ گزاریں، ہمت نہ ہاریں، مضبوط رہیں، فرض نبھائیں۔ معلومات کے لیے Ontario.ca/coronavirus. Ishtihar Munjanib, Hukumat Ontario.
Hi, I'm Caroline Riseborough, President and CEO of Trillium Health Partners Foundation, and I'd like to wish you all a happy Eid al-Fitr. After a month of fasting, prayer, introspection, and good deeds, now is the time to celebrate the joy of family and our shared community with food and gifts. The Muslim community has a powerful history of supporting healthcare and our hospital, and the need has never been greater. Our doctors, nurses, and allied health professionals are on the front line every day fighting to save lives from COVID-19. So as we celebrate, please consider offering a prayer of thanks to our frontline staff and consider a donation to support their efforts through the Mississauga Muslim Community fundraising page.